ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰੂ ਘਰ ਦੇ ਅਨਿੰਨ ਸੇਵਕ ਸੱਚੇ ਪਾਤਸ਼ਾਹ ਜੀ ਦੇ ਲਾਡਲੇ ਗੁਰੂ ਘਰ ਦੇ ਮਹਾਨ ਜਰਨੈਲ ਧੰਨ ਧੰਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਵਿਧੀ ਚੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਤੋਂ ਥਾਪੜਾ ਲੈ ਕੇ ਕਿੰਨਾ ਮਹਾਨ ਕਾਰਜ ਕਰਨ ਵਾਸਤੇ ਸੰਗਤ ਜੀ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਆਏ ਹੈ। ਕਿਵੇਂ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਪਹਿਲਾ ਘੋੜਾ ਕਾਹੀਆ ਬਣ ਕੇ ਮੁਗਲ ਸਲਤਨਤ ਮੁਗਲ ਬਾਦਸ਼ਾਹ ਅਤੇ ਮੁਗਲ ਫੌਜਾਂ ਸਾਰਿਆਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਮੱਤ 'ਤੇ ਮਿੱਟੀ ਪਾ ਕੇ ਕਿਵੇਂ ਉਹਨਾਂ ਸਾਰਿਆਂ ਦੀ ਮੱਤ ਫੇਰ ਕੇ ਪਹਿਲਾ ਘੋੜਾ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੇ ਨਾਲ ਹੁਣ ਦੂਜਾ ਘੋੜਾ ਲੈਣ ਦੇ ਲਈ ਜਿਵੇਂ ਬਾਬਾ ਵਧੀ ਚੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਆਏ ਹਨ, ਅਤੇ ਕਿਵੇਂ ਸੰਗਤ ਜੀ ਹੁਣ ਦੂਜੀ ਵਾਰ ਬਾਬਾ ਵਧੀ ਚੰਦ ਸਾਹਿਬ ਜੀ ਨੇ ਨਜੂਮੀ ਦਾ ਜਿਵੇਂ ਜੋਤਸ਼ੀ ਹੁੰਦਾ ਹੈ ਨਾ, ਨਜੂਮੀ ਭਵਿੱਖ ਦੱਸਣ ਵਾਲਾ ਜਾਂ ਗੁਪਤ ਗੱਲਾਂ ਦੱਸਣ ਵਾਲਾ, ਉਹਦਾ ਰੂਪ ਬਣਾ ਕੇ ਆਏ ਹਨ, ਅਤੇ ਕਿਵੇਂ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਸੰਗਤ ਜੀ ਜਿੰਨੇ ਵੀ ਜਰਨੈਲ ਸੂਬੇਦਾਰ ਦਰੋਗਾ ਪ੍ਰਬੰਧਕ ਸਿਪਾਹੀ ਸਾਰਿਆਂ ਨੂੰ ਕਿਵੇਂ ਹੁਣ ਮੂਰਖ ਬਣਾ ਕੇ ਆਪਣੀਆਂ ਗੱਲਾਂ ਵਿੱਚ ਲਾ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਮਹਾਨ ਕਾਰਜ ਕਰਨ ਲੱਗੇ ਹਨ। ਪਿਛਲੇ ਦੀਵਾਨ ਦੇ ਵਿੱਚ ਉਹ ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਜੀ ਨੇ ਸਰਵਣ ਕੀਤੀ ਸੀ। ਹੁਣ ਆਓ ਜਿਵੇਂ ਨਵੇਂ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ, ਕਿਵੇਂ ਬਾਬਾ ਵਧੀ ਚੰਦ ਸਾਹਿਬ ਜੀ ਹੁਣ ਦੂਜਾ ਘੋੜਾ ਵੀ ਲੈ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਣਗੇ। ਇਹ ਪਾਵਨ ਕਥਾ ਬੜੇ ਪ੍ਰੇਮ ਨਾਲ ਮਨ ਬਿਰਤੀਆਂ ਟਿਕਾ ਕੇ ਸਾਰੇ ਸਰਵਣ ਕਰੀਏ। ਕਥਾ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ, ਭਾਵਨਾ ਇਹੋ ਜਿਹੀ ਬਣਾਈਏ। ਕਿਉਂ? ਕਿਉਂਕਿ ਸੰਗਤ ਜੀ ਜਿਨ੍ਹਾਂ ਸਤਿਗੁਰਾਂ ਦਾ ਇਹ ਪਵਿੱਤਰ ਪਾਵਨ ਦਰ ਘਰ ਹੈ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਦਰ, ਸੱਚੇ ਪਾਤਸ਼ਾਹ ਜੀ ਦੇ ਗੁਰਦੇਵ ਪਿਤਾ ਹਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜਵੇਂ ਸਾਹਿਬਜ਼ਾਦੇ ਹਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸੋ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੀ ਸਾਡੇ 'ਤੇ ਬਹੁਤ ਖੁਸ਼ੀ ਹੋਵੇਗੀ, ਕਿਉਂਕਿ ਗੁਰਦੇਵ ਜੀ ਦੇ ਗੁਰੂ ਪਿਤਾ ਜੀ ਦੀ ਕਥਾ ਚੱਲ ਰਹੀ ਹੈ, ਗੁਰੂ ਪਿਤਾ ਜੀ ਦੀ ਬੜੀ ਪਾਵਨ ਕਥਾ ਹੈ। ਇਹੋ ਜਿਹੀ ਭਾਵਨਾ ਬਣਾਓ, ਸਾਡੇ ਮਹਾਂਬਲੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਬੰਦੀ ਛੋੜ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਤਖ਼ਤ 'ਤੇ ਵਿਰਾਜਮਾਨ ਹੈ, ਸਤਿਗੁਰੂ ਜੀ ਦਾ ਬੜਾ ਭਾਰਾ ਸਰੂਪ ਜਾਹੋ ਜਲਾਲ ਦੇ ਨਾਲ ਭਰਿਆ ਇਹੋ ਜਿਹਾ ਅਦੁੱਤੀ ਸਰੂਪ, ਜਿਸ ਸਰੂਪ ਦੇ ਸਾਹਮਣੇ ਸੰਗਤ ਜੀ ਸਾਰੇ ਸੰਸਾਰ ਦੀ ਸੁੰਦਰਤਾ ਸਾਰੇ ਸੰਸਾਰ ਦੀ ਸੂਰਬੀਰਤਾਈ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਜੋ ਚੀਚੀ ਉਂਗਲ ਹੈ, ਸਭ ਤੋਂ ਛੋਟੀ ਜਿਹੜੀ ਉਂਗਲ ਹੈ, ਉਸ ਉਂਗਲ ਦੇ ਨਹੁੰ ਦੇ ਉੱਪਰ ਸਾਰੇ ਸੰਸਾਰ ਦੀ ਸੁੰਦਰਤਾਈ ਕੁਰਬਾਨ ਕੀਤੀ ਜਾ ਸਕਦੀ ਹੈ। ਇਹੋ ਜਿਹੇ ਮਹਾਨ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੋ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਬੜੇ ਪ੍ਰੇਮ ਨਾਲ ਸਾਰੇ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਜੀ। ਦੋਹਰਾ ਹਯਨ ਸਥਾਨ ਪਰਵੇਸ਼ਿਓ ਕੈ ਬਿਧੀ ਕੇ ਸੰਗ।
ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਤਿਕਾਰ ਨਾਲ ਗੁਰੂ ਕੀਆਂ ਸੰਗਤਾਂ ਗੁਰਸਿੱਖ ਪ੍ਰੇਮੀ ਜੀ ਨੂੰ ਸੂਰਜ ਪ੍ਰਕਾਸ਼ ਗ੍ਰੰਥ ਵੀ ਕਹਿੰਦੇ ਹੈ। ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਸੰਗਤ ਜੀ ਜੋ 36ਵਾਂ ਅਧਿਆਇ ਆਰੰਭ ਹੋਣ ਲੱਗਾ ਹੈ, 7ਵੀਂ ਰਾਸ ਦਾ 36ਵਾਂ ਪ੍ਰਸੰਗ ਆਰੰਭ ਹੋਣ ਲੱਗਾ। ਸੋ ਕਵੀ ਜੀ ਲਿਖਦੇ ਹਨ, ਹਯਨ ਸਥਾਨ ਪ੍ਰਵੇਸ਼ਯੋ ਕਹਿ ਵਿਧੀਏ ਕੇ ਸੰਗ। ਬਾਦਸ਼ਾਹ ਸ਼ਾਹਜਹਾਂ ਦੇ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਵਿੱਚ ਜਿਸ ਥਾਂ 'ਤੇ ਬਾਦਸ਼ਾਹ ਦੇ ਸਵਾਰੀ ਦੇ ਵਿਸ਼ੇਸ਼ ਕਰਕੇ ਘੋੜੇ ਬੰਨੇ ਜਾਂਦੇ ਸੀ, ਜਿਸ ਥਾਂ 'ਤੇ ਜਿਨ੍ਹਾਂ ਘੋੜਿਆਂ ਦੀ ਬਾਦਸ਼ਾਹ ਆਪ ਸਵਾਰੀ ਕਰਦਾ ਸੀ, ਉਸ ਥਾਂ 'ਤੇ ਜੋ ਕਿਲ੍ਹੇ ਦਾ ਪ੍ਰਬੰਧਕ ਸੀ ਸੌਂਦੇ ਖਾਨ, ਉਹਦੇ ਸਮੇਤ ਬਾਬਾ ਵਿਧੀ ਚੰਦ ਸਾਹਿਬ ਜੀ ਉਸ ਥਾਂ 'ਤੇ ਪਹੁੰਚੇ।
ਇਸ ਘਰ ਮੈਂ ਤੇ ਲੈ ਗਿਓ ਤਸਕਰ ਬਲੀ ਤੁਰੰਗ।
ਨਾਲ ਸੌਂਦੇ ਖਾਨ ਕਿਲ੍ਹੇ ਦਾ ਜਿਹੜਾ ਦਰੋਗਾ ਹੈ ਪ੍ਰਬੰਧਕ ਹੈ, ਉਹ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਇੱਕ ਇੱਕ ਗੱਲ ਦੱਸ ਰਿਹਾ ਹੈ ਕਿ ਬਾਬਾ ਜੀ, ਕਿਉਂਕਿ ਬਾਬਾ ਜੀ ਤਾਂ ਨਜੂਮੀ ਦੇ ਰੂਪ ਵਿੱਚ ਪਹੁੰਚੇ ਹਨ, ਅਤੇ ਬਾਬਾ ਜੀ ਦੀ ਜਿਹੜੀ ਅਸਲ ਸੱਚਾਈ ਹੈ ਅਸਲ ਸਰੂਪ ਉਹ ਕਿਸੇ ਨੂੰ ਨਹੀਂ ਪਤਾ, ਕਿਉਂਕਿ ਸੰਗਤ ਜੀ ਸੱਚ ਜਾਣਨਾ ਕਈ ਵਾਰ ਨਾ ਸੰਸਾਰਕ ਇਹੋ ਜਿਹੇ ਔਖੇ ਕਾਰਜ ਹੁੰਦੇ ਹਨ ਜਿੱਥੇ ਬੰਦਾ ਦੁਨਿਆਵੀ ਲੋਕਾਂ ਨੂੰ ਸੰਸਾਰਕ ਲੋਕਾਂ ਨੂੰ ਠੱਗਣ ਵਾਸਤੇ ਕਈ ਤਰ੍ਹਾਂ ਦੇ ਆਪਣੇ ਲਿਬਾਸ ਆਪਣੇ ਰੂਪ ਬਣਾ ਕੇ ਕਈ ਤਰ੍ਹਾਂ ਦਾ ਹਾਵ ਭਾਵ ਕਰਕੇ ਲੋਕਾਂ ਨੂੰ ਠੱਗਦਾ ਹੈ। ਲੇਕਿਨ ਵੇਖੋ ਜੋ ਕਾਰਜ ਗੁਰੂ ਸਾਹਿਬ ਜੀ ਦੇ ਨਿਮਿਤ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕੀਤਾ ਨਾ ਸੰਗਤ ਜੀ ਪਰਉਪਕਾਰ ਦੇ ਨਿਮਿਤ, ਕਾਰਜ ਉਹੀ ਹੈ। ਪੂਰੀ ਮੁਗਲੀਆ ਸਲਤਨਤ ਨੂੰ ਠੱਗ ਕੇ ਕਿਉਂ? ਕਿਉਂਕਿ ਉਹਨਾਂ ਦੁਸ਼ਟਾਂ ਨੇ ਗੁਰੂ ਸਾਹਿਬ ਜੀ ਦੇ ਗੁਰਸਿੱਖ ਦੇ ਨਾਲ ਧੱਕਾ ਕੀਤਾ ਸੀ। ਉਹ ਜਿਹੜੇ ਘੋੜੇ ਸੀ, ਮਤਾਂ ਕਿਤੇ ਸੰਗਤ ਜੀ ਕਿਸੇ ਸੰਗਤ ਦੇ ਮਨ ਵਿੱਚ ਸ਼ੰਕਾ ਆ ਜਾਵੇ ਕਿ ਗੁਰੂ ਸਾਹਿਬ ਜੀ ਨੇ ਉਹ ਘੋੜੇ ਕਿਵੇਂ ਸ਼ਾਹੀ ਕਿਲੇ ਵਿੱਚੋਂ ਕਢਵਾ ਕੇ ਮੰਗਾ ਲਏ ਆਪਣੇ ਕੋਲ। ਸੱਚਾਈ ਇਹ ਹੈ, ਉਹ ਘੋੜੇ ਕਾਬਲ ਤੋਂ ਗੁਰੂ ਸਾਹਿਬ ਜੀ ਦੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰੇਮੀ ਸਿੱਖ ਲੈ ਕੇ ਆਇਆ ਸੀ। ਉਹ ਅਮਾਨਤ ਸਤਿਗੁਰਾਂ ਦੀ ਸੀ, ਉਹ ਘੋੜੇ ਸਤਿਗੁਰਾਂ ਦੇ ਸਨ, ਲੇਕਿਨ ਸਿੱਖ ਦੇ ਨਾਲ ਧੱਕਾ ਕਰਕੇ ਸ਼ਾਹੀ ਫੌਜੀ ਗੁਰਸਿੱਖ ਪਾਸੋਂ ਖੋਹ ਕੇ ਲੈ ਗਏ ਸੀ। ਅਤੇ ਆਪਣੀ ਅਮਾਨਤ ਨੂੰ ਪ੍ਰਾਪਤ ਕਰਨਾ ਸੰਗਤ ਜੀ ਇਹ ਗਲਤ ਨਹੀਂ, ਗੁਰੂ ਘਰ ਦੀ ਇਹ ਸਿੱਖਿਆ ਹੈ। ਆਪਣਾ ਹੱਕ ਕਦੇ ਛੱਡਣਾ ਨਹੀਂ, ਪਰਾਇਆ ਹੱਕ ਕਦੇ ਖਾਣਾ ਨਹੀਂ, ਇਹ ਯਾਦ ਰੱਖਣਾ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਵੀ ਅਮਰ ਅਟਲ ਫੁਰਮਾਨ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣ ਤੋਂ ਸਖ਼ਤ ਮਨਾਹੀ ਹੈ, ਲੇਕਿਨ ਫਿਰ ਨਾਲ ਇਹ ਵੀ ਯਾਦ ਰੱਖਣਾ ਆਪਣਾ ਹੱਕ ਛੱਡ ਦੇਣਾ ਇਹ ਫਿਰ ਮਹਾਨ ਬੁਜ਼ਦਿਲੀ ਦੀ ਨਿਸ਼ਾਨੀ ਹੈ, ਇਹ ਕਮਜ਼ੋਰਪਣੇ ਦੀ ਨਿਸ਼ਾਨੀ ਹੈ। ਇਸ ਲਈ ਸੰਗਤ ਜੀ ਕਦੇ ਆਪਣਾ ਹੱਕ ਵੀ ਨਹੀਂ ਛੱਡਣਾ ਚਾਹੀਦਾ। ਉਹਨਾਂ ਘੋੜਿਆਂ ਦੇ ਉੱਪਰ ਗੁਰੂ ਸਾਹਿਬ ਜੀ ਦਾ ਹੱਕ ਸੀ, ਸਤਿਗੁਰਾਂ ਦੀ ਅਮਾਨਤ ਸੀ, ਕਿਉਂਕਿ ਕਿਸੇ ਗੁਰਸਿੱਖ ਨੇ ਆਪਣੇ ਦਸਵੰਧ ਦੀ ਕਮਾਈ ਦੇ ਨਾਲ ਇੱਕ ਇੱਕ ਤਿਲ ਫੁੱਲ ਭੇਟਾ ਇਕੱਠੀ ਕਰ ਕਰਕੇ ਕਿੰਨੇ ਸਮੇਂ ਦਾ ਦਸਵੰਧ ਇਕੱਠਾ ਕੀਤਾ। ਅਤੇ ਆਪ ਜੀ ਅੰਦਾਜ਼ਾ ਲਾ ਲੈਣਾ, ਅੱਜ ਤੋਂ ਤਕਰੀਬਨ 450 ਸਾਲ ਪਹਿਲਾਂ ਉਸ ਇੱਕ ਇੱਕ ਘੋੜੇ ਦੀ ਕੀਮਤ 125,000 ਸੀ। 125,000 ਦਾ ਇੱਕ ਘੋੜਾ ਤਕਰੀਬਨ 450 ਸਾਲ ਪਹਿਲਾਂ, ਕਿੰਨੀ ਭਾਰੀ ਕੀਮਤ ਰੱਖਦੀ ਹੋਵੇਗੀ। ਇਹੋ ਜਿਹੇ ਮਹਾਨ ਘੋੜਿਆਂ ਦੇ ਉੱਪਰ ਸਾਡੇ ਮਹਾਂਬਲੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਵਾਰੀ ਕਰਦੇ ਆ ਸੀ, ਇਹੋ ਜਿਹੇ ਠਾਠ ਸਨ ਸਾਡੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਵਾਰੇ ਦੇ ਲਈ ਜੋ ਘੋੜੇ ਲਿਆਂਦੇ ਸੀ, ਸ਼ਾਹੀ ਫੌਜਾਂ ਨੇ ਖੋਹ ਲਏ। ਜਿਸ ਥਾਂ 'ਤੇ ਉਹ ਘੋੜੇ ਬੰਨੇ ਜਾਂਦੇ ਸੀ, ਸੌਂਦੇ ਖਾਨ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਨਜੂਮੀ ਦੇ ਰੂਪ ਵਿੱਚ ਲੈ ਕੇ ਚੱਲਿਆ ਅਤੇ ਕਹਿਣ ਲੱਗਾ, ਨਜੂਮੀ ਜੀ ਇਸ ਘਰ ਮਹਿਤੇ ਲੈ ਗਏ ਤਸਕਰ ਬਲੀ ਤੁਰੰਗ, ਜਿਹੜਾ ਚੋਰ ਆਇਆ ਸੀ ਨਾ, ਇਸੇ ਥਾਂ ਤੋਂ ਘੋੜਾ ਖੋ ਕੇ ਲੈ ਗਿਆ, ਇਸੇ ਥਾਂ 'ਤੇ ਬੰਨਿਆ ਹੋਇਆ ਸੀ ਪਹਿਲਾ ਘੋੜਾ, ਜਿਸ ਥਾਂ ਤੋਂ ਲੈ ਗਿਆ ਹੈ।
ਚੋ ਪਈ ਨਿਜ ਵਿਦਿਆ ਇਤ ਦੇਖ ਵਿਚਾਰੋ।
ਉਹ ਕਹਿਣ ਲੱਗਾ, ਨਜੂਮੀ ਜੀ ਜਿੱਥੋਂ ਤੱਕ ਦੱਸਣਾ ਸੀ ਅਸੀਂ ਤੁਹਾਨੂੰ ਥਾਂ ਦੱਸ ਦਿੱਤੀ, ਕਿਵੇਂ ਲੈ ਗਿਆ ਉਹ ਕਾਰਨ ਦੱਸ ਦਿੱਤਾ, ਹੁਣ ਅੱਗੇ ਹੁਣ ਆਪ ਜੀ ਦੀ ਕਲਾ ਹੈ, ਆਪਣੀ ਜੋਤਿਸ਼ ਵਿਦਿਆ ਆਪਣੇ ਨਜੂਮੀ ਜਿਹੜੀ ਵਿਦਿਆ, ਹੁਣ ਆਪਣੀ ਵਿਦਿਆ ਦੀ ਵਰਤੋਂ ਕਰੋ ਤੇ ਵਿਦਿਆ ਦੀ ਵਰਤੋਂ ਕਰਕੇ ਸਾਨੂੰ ਦੱਸਿਓ।
ਜਹਾਂ ਗਿਓ ਅਬ ਨਾਮ ਉਚਾਰੋ।
ਉਹ ਚੋਰ ਕੌਣ ਸੀ, ਕੌਣ ਆਇਆ ਸੀ, ਘੋੜਾ ਲੈ ਕੇ ਗਿਆ, ਕਿਰਪਾ ਕਰਕੇ ਕਿੱਥੇ ਲੈ ਗਿਆ ਤੇ ਉਹ ਚੋਰ ਦਾ ਨਾਮ ਕੀ ਸੀ, ਸਾਨੂੰ ਇਹ ਵੀ ਦੱਸਣਾ ਕਰੋ।
ਸੁਨ ਵਿਦਿਆ ਇਤ ਉਤਮੈ ਫਿਰਿਓ।
ਹੁਣ ਬਾਬਾ ਬਿਧੀ ਚੰਦ ਸਾਹਿਬ ਜੀ, ਸੰਗਤ ਜੀ, ਇੰਨੀ ਸੋਹਣੀ ਤਰਕੀਬ ਕੱਢੀ ਹੈ, ਕਿਸੇ ਨੂੰ ਸ਼ੱਕ ਨਾ ਹੋਵੇ, ਕਿਸੇ ਨੂੰ ਪਤਾ ਨਾ ਲੱਗੇ, ਐ ਪੱਕੇ ਨਜੂਮੀ ਬਣ ਕੇ ਆਏ ਹੈ, ਕਿਸੇ ਇੱਕ ਨੂੰ ਵੀ ਸ਼ੱਕ ਨਹੀਂ। ਇਹ ਤਾਂ ਸੰਗਤ ਜੀ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਬੇਚਾਰਾ ਰਾਮ, ਇਹ ਤਾਂ ਕਾਰਜ ਹੀ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਨਹੀਂ ਤਾਂ ਸੰਗਤ ਜੀ ਜਿਵੇਂ ਵਰਤਮਾਨ ਸਮੇਂ ਜਿਵੇਂ ਦਿੱਲੀ ਦੇ ਵਿੱਚ ਸੰਸਦ ਭਵਨ ਹੈ ਨਾ, ਇਹਨੂੰ ਪਾਰਲੀਆਮੈਂਟ ਕਹਿੰਦੇ ਹੈ, ਲਾਹੌਰ ਦਾ ਸ਼ਾਹੀ ਕਿਲ੍ਹਾ ਉਸ ਸਮੇਂ ਉਹ ਵਜੂਦ ਰੱਖਦਾ ਸੀ, ਉਹੋ ਜੀ ਉਹਦੀ ਸੋਭਾ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਰਾਤ ਦਿਨ ਸਿਪਾਹੀ ਫੌਜੀ ਉੱਥੇ ਲੱਗੇ ਹੁੰਦੇ ਪਹਿਰੇਦਾਰ, ਅਤੇ ਇਹੋ ਜੀ ਥਾਂ ਤੋਂ ਘੋੜਾ ਕੱਢ ਕੇ ਸਹੀ ਸਲਾਮਤ ਸਾਬਤ ਲੈ ਕੇ ਜਾਣਾ ਕਿਤੇ ਸੌਖੀ ਗੱਲ ਹੁੰਦੀ ਹੈ? ਇਹ ਤਾਂ ਜਿਗਰਾ ਹੈ, ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਹੈ। ਸੋ ਦੂਜੀ ਵਾਰ ਵੀ ਹੁਣ ਆਏ ਹਨ ਬਾਬਾ ਬਿਧੀ ਚੰਦ ਸਾਹਿਬ ਜੀ। ਕਵੀ ਜੀ ਲਿਖਦੇ ਕਿ ਜਦ ਸੌਂਦੇ ਖਾਨ ਨੇ ਕਿਹਾ ਨਾ ਕਿ ਹੁਣ ਕਿਰਪਾ ਕਰੋ ਆਪ ਜੀ ਨਾ ਦੱਸੋ ਚੋਰ ਦਾ ਕਿ ਕੌਣ ਲੈ ਗਿਆ, ਉਸ ਵੇਲੇ ਸੁਨ ਵਿਧੀਆ ਇਹ ਉਤਮਹ ਫਿਰਿਓ। ਬਾਬਾ ਬਿਧੀ ਚੰਦ ਸਾਹਿਬ ਜੀ ਇੱਧਰ ਉੱਧਰ ਫਿਰਨ ਲੱਗੇ, ਜਾਣੋ ਉਹ ਸੌਂਦੇ ਖਾਨ ਨੂੰ ਨਾਲ ਆਏ ਸਾਰੇ ਸਿਪਾਹੀਆਂ ਨੂੰ ਹੋਰ ਵੀ ਗੂੜਾ ਭਰੋਸਾ ਹੋ ਜਾਵੇ ਕਿ ਸੱਚ ਦੇ ਵਿੱਚ ਆ ਨਜੂਮ ਸਾਨੂੰ ਪੱਕੀ ਗੱਲ ਦੱਸੇਗਾ। ਹੁਣ ਚੋਰ ਦੇ ਬਾਰੇ ਹੈ ਪੂਰਾ ਪੂਰਾ ਇੱਕ ਇੱਕ ਸਾਨੂੰ ਥਾਂ ਟਿਕਾਣਾ ਦੱਸ ਦੇਵੇਗਾ।
ਸਦਨ ਕੌਣ ਕੋ ਸੂੰਗਨ ਕਰਿਓ।
ਉਸ ਵੇਲੇ ਸੰਗਤ ਜੀ ਜਿਸ ਥਾਂ ਤੇ ਘੋੜੇ ਬੰਨੇ ਜਾਂਦੇ ਸੀ ਨਾ ਬਾਬਾ ਵਿਧੀ ਚੰਦ ਸਾਹਿਬ ਜੀ ਉਹ ਘਰ ਦੀਆਂ ਉਹ ਕਮਰੇ ਦੀਆਂ ਕੰਧਾਂ ਨੂੰ ਸੁੰਘਣ ਲੱਗੇ, ਜਿਵੇਂ ਸੁੰਘ ਕੇ ਜਾਣੋ ਚੋਰ ਦਾ ਨਿਸ਼ਾਨ ਉਹਦੀ ਪਛਾਣ ਕਰ ਰਹੇ ਹੋਣ।
ਖੁੱਲੇ ਉਤਰੰਗ ਸੋ ਸੂੰਗੇ ਉਥਾਨ।
ਹੁਣ ਜਿਸ ਥਾਂ ਤੋਂ ਘੋੜੇ ਨੂੰ ਖੋਲਿਆ ਗਿਆ ਸੀ ਤੇ ਘੋੜੇ ਨੂੰ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਚੋਰ ਨੇ ਜਿਸ ਥਾਂ ਤੇ ਆਪਣਾ ਹੱਥ ਲਾਇਆ,
ਐਂਠ ਤਨਾਕ ਬਿਲੋਕ ਸੁਜਾਨ।
ਹੁਣ ਨੱਕ ਤੇ ਵੱਟ ਚੜਾ ਕੇ ਜਾਣੋ ਜਿਵੇਂ ਸੁੰਘ ਫੜ ਲਈ ਹੋਵੇ, ਕਹਿਣ ਦਾ ਮਤਲਬ ਹੈ ਸੁੰਘ ਜਾਣੋ ਪਛਾਣ ਲਈ ਹੋਵੇ ਸੁੰਘ ਕੇ ਜਾਣੋ ਇੱਥੇ ਹੀ ਚੋਰ ਦੀ ਮੁਸ਼ਕ ਆ ਰਹੀ ਹੈ। ਇਸੇ ਥਾਂ ਤੋਂ ਘੋੜੇ ਨੂੰ ਖੋਲਿਆ ਗਿਆ ਤੇ ਘੋੜੇ ਨੂੰ ਖੋਲਣ ਤੋਂ ਬਾਅਦ ਚੋਰ ਨੇ ਇੱਥੇ ਇਸ ਤਰ੍ਹਾਂ ਹੱਥ ਰੱਖਿਆ,
ਸੂੰਗੀ ਸਭ ਦੀਵਾਰ ਫਿਰ ਫਿਰ ਕਹਿ।
ਬਾਬਾ ਵਿਧੀ ਚੰਦ ਸਾਹਿਬ ਜੀ ਹੁਣ ਸਾਰੀ ਕੰਧ ਦੇ ਨਾਲ ਆਪਣਾ ਨੱਕ ਲਾ ਲਾ ਕੇ ਸੁੰਘਦੇ ਹੈ। ਉਹਨਾਂ ਮੂਰਖਾਂ ਨੂੰ ਬਾਦਸ਼ਾਹ ਸ਼ਾਹਜਹਾਂ ਦੇ ਜਿੰਨੇ ਵੀ ਸਿਪਾਹੀ ਨੇ ਦਰੋਗਾ ਆਦਿ ਹੈ ਸਾਰਿਆਂ ਨੂੰ ਮੂਰਖ ਬਣਾਉਂਦਿਆਂ ਹੋਇਆ ਦੀਵਾਰ ਨੂੰ ਸੁੰਘਦੇ ਹੋਏ,
ਡਾਰ ਸੰਗਰੀ ਧਰਨੀ ਧਰ ਕੇ।
ਸੰਗਤ ਜੀ ਜਿਹੜੀ ਸੰਗਲ ਹੈ ਉਹ ਸੰਗਲ ਨੂੰ ਧਰਤੀ ਤੇ ਰੱਖ ਕੇ,
ਬਾਰ ਬਾਰ ਪੋਰੀ ਅੰਗੂਰੀਨ
ਤੇ ਵਾਰ ਵਾਰ ਸੰਗਤ ਜੀ ਆਪਣੀਆਂ ਜਿਹੜੀਆਂ ਉਂਗਲਾਂ ਨੇ ਉਹਨਾਂ ਉਂਗਲਾਂ ਦੇ ਉੱਪਰ ਗਿਣਤੀ ਕਰ ਕਰਕੇ,
ਤਰ ਅੰਗੁਸ਼ਟ ਸੋ ਗਿਣਨਾ ਕੀਨ।
ਹੁਣ ਆਪਣੇ ਅੰਗੂਠੇ ਨੂੰ ਰੱਖ ਕੇ ਜਾਣੋ ਇੱਕ ਇੱਕ ਇੰਚ ਦੀ ਇੱਕ ਇੱਕ ਸੂਤ ਦੀ ਵੀ ਗਿਣਤੀ ਦੱਸ ਰਹੇ ਹਨ ਕਿ ਚੋਰ ਇੰਨੇ ਕਦਮ ਚੱਲਿਆ, ਇਸ ਤਰ੍ਹਾਂ ਮੁੜਿਆ, ਇੱਥੇ ਸਾਹ ਲਈ, ਇੱਥੇ ਰੁਕਿਆ, ਇੱਥੇ ਪਛਾਣ ਨੂੰ ਵੇਖਿਆ, ਫਿਰ ਅੱਗੇ ਵਧਿਆ, ਇਸ ਤਰ੍ਹਾਂ ਜਾਣੋ ਇੱਕ ਇੱਕ ਸੂਤ ਇੱਕ ਇੱਕ ਇੰਚ ਵੀ ਗਿਣ ਗਿਣ ਕੇ ਦੱਸ ਰਹੇ ਹਨ ਤਾਂ ਕਿ ਉਹਨਾਂ ਨੂੰ ਇਹ ਪੂਰਾ ਭਰੋਸਾ ਬਣ ਆਵੇ ਕਿ ਹਾਂ ਭਾਈ ਇਹ ਤੇ ਨਜੂਮ ਹੁਣ ਸਾਨੂੰ ਪੱਕਾ ਪਤਾ ਦੱਸ ਦੇਵੇਗਾ।
ਕਿਤਕ ਦੇਰ ਮੈਂ ਉੱਚੇ ਕਹਿਓ।
ਪਹਿਲਾਂ ਤਾਂ ਚੁੱਪ ਰਹੇ ਬਾਬਾ ਵਿਧੀ ਚੰਦ ਸਾਹਿਬ ਜੀ, ਜੋ ਆਪਣੀ ਕਲਾ ਵਿਖਾਉਣੀ ਸੀ ਉਹਨਾਂ ਨੂੰ ਮੂਰਖ ਬਣਾਉਣ ਵਾਸਤੇ ਸੰਗਤ ਜੀ ਸਾਰੀ ਵਿਖਾ ਦਿੱਤੀ। ਹੁਣ ਕਿੰਨੀ ਦੇਰ ਬਾਅਦ ਚੁੱਪ ਰਹੇ ਜਦ ਤੇ ਕਿੰਨੀ ਦੇਰ ਬਾਅਦ ਉੱਚੀ ਆਵਾਜ਼ ਦੇ ਵਿੱਚ ਪੁਕਾਰ ਕੇ ਬਹੁਤ ਤੇਜ਼ੀ ਨਾਲ ਕਹਿਣ ਲੱਗੇ, ਕੀ ਕਹਿੰਦੇ ਸੁਣੋ ਜੀ।
ਲਿਓ ਖੋਜ ਪਰ ਸੰਸੇ ਰਹਿਓ।
ਬਾਬਾ ਵਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਸੌਂਦੇ ਖਾਨ ਸੁਣ ਲੈ ਵੇ ਮੇਰੀ ਗੱਲ ਧਿਆਨ ਨਾਲ, ਮੈਂ ਪਛਾਣ ਲਿਆ ਚੰਗੀ ਤਰ੍ਹਾਂ ਚੋਰ ਕੌਣ ਹੈ। ਲਿਓ ਖੋਜ ਪਰ ਸੰਸੇ ਰਹਿਓ, ਪਤਾ ਤੇ ਮੈਨੂੰ ਲੱਗ ਗਿਆ ਕਿ ਚੋਰ ਕੌਣ ਹੈ, ਕਿਵੇਂ ਆਇਆ, ਕਿਵੇਂ ਘੋੜੇ ਉਹਨੇ ਘੋੜਾ ਖੋਲਿਆ ਤੇ ਕਿਵੇਂ ਲੈ ਗਿਆ, ਪਤਾ ਸਭ ਕੁਝ ਲੱਗ ਗਿਆ, ਲੇਕਿਨ ਅਜੇ ਵੀ ਮੇਰੇ ਮਨ ਦੇ ਵਿੱਚ ਨਾ ਇੱਕ ਗੱਲ ਦਾ ਸ਼ੰਕਾ ਹੈ, ਮੈਨੂੰ ਸੰਸਾ ਹੈ, ਇੱਕ ਗੱਲ ਮੇਰੇ ਸਮਝ ਨਹੀਂ ਆ ਰਹੀ, ਉਹ ਕਿਹੜੀ ਗੱਲ ਹੈ। ਅੱਗੇ ਬਾਬਾ ਵਿਧੀ ਚੰਦ ਸਾਹਿਬ ਜੀ ਕਹਿਣ ਲੱਗੇ ਜੀ,
ਜ਼ੀਨ ਤੁਰੰਗਮ ਪਾਈ ਨਿਕਾਰਾ।
ਜਿੱਥੋਂ ਤੱਕ ਹੈ ਮੇਰੀ ਸੂਝ ਬੂਝ, ਮੇਰੀ ਵਿਦਿਆ ਮੈਨੂੰ ਇਹ ਦੱਸ ਰਹੀ ਹੈ ਕਿ ਘੋੜੇ ਦੇ ਉੱਪਰ ਉਸ ਚੋਰ ਨੇ ਨਾ ਕਾਠੀ ਪਾ ਕੇ ਘੋੜਾ ਕੱਢਿਆ ਸੀ, ਜ਼ੀਨ ਪਾ ਕੇ, ਬਿਨਾਂ ਕਾਠੀ ਦੇ ਬਿਨਾਂ ਜ਼ੀਨ ਦੇ ਘੋੜਾ ਨਹੀਂ ਕੱਢਿਆ। ਜਿਵੇਂ ਹੀ ਇਹ ਗੱਲ ਕਹੀ ਨਾ ਸੌਂਦੇ ਖਾਨ ਤਾਂ ਮੱਥੇ ਨੂੰ ਹੱਥ ਲਾਉਣ ਲੱਗਾ, ਹੈ ਇਹਨਾਂ ਨੂੰ ਕਿਵੇਂ ਪਤਾ, ਇਹ ਤਾਂ ਇੰਜ ਕਹਿ ਰਹੇ ਹੈ ਜਿਵੇਂ ਸਾਰਾ ਅੱਖੀਂ ਡਿੱਠਾ ਹਾਲ ਹੋਵੇ। ਉਹ ਹੈਰਾਨ ਰਹਿ ਗਿਆ। ਬਾਬਾ ਵਿਧੀ ਚੰਦ ਸਾਹਿਬ ਜੀ ਕਹਿੰਦੇ, ਚੋਰ ਨੇ ਘੋੜੇ ਦੇ ਉੱਪਰ ਨਾ ਕਾਠੀ ਪਾ ਕੇ ਜ਼ੀਨ ਪਾ ਕੇ ਕੱਢਿਆ ਸੀ ਘੋੜਾ।
ਕਿਦੋਂ ਉਲਾਣਾ ਲੀਨ ਸਿਧਾਰਾ।
ਜਾਂ ਕਿਤੇ ਫਿਰ ਬਿਨਾਂ ਕਾਠੀ ਦੇ ਉਸੇ ਤਰ੍ਹਾਂ ਲੈ ਗਿਆ ਛਲਾਂਗ ਮਾਰ ਕੇ, ਇਹ ਗੱਲ ਸਮਝ ਨਹੀਂ ਆ ਰਹੀ।
ਅਰ ਕਿਸ ਕਾਲ ਰਿਓ ਸੋ ਬਤਾਵੋ।
ਹੁਣ ਸੌਂਦੇ ਖਾਨ ਤੂੰ ਸਾਨੂੰ ਇਹ ਵੀ ਗੱਲ ਦੱਸ ਥੋੜੀ ਕਿ ਘੋੜਾ ਜਦ ਚੋਰੀ ਹੋਇਆ ਸੀ ਉਹ ਸਮਾਂ ਕੀ ਸੀ ਭਲਾ, ਉਹ ਸਮਾਂ ਸਾਨੂੰ ਦੱਸਣਾ ਕਰੋ।
ਇਹ ਸੁਧ ਦੇ ਹਿਆ ਕੀ ਸੁਧ ਪਾਵੋ।
ਸਾਨੂੰ ਚੋਰੀ ਹੋਣ ਦਾ ਜਿਹੜਾ ਸਮਾਂ ਹੈ, ਜਿਸ ਸਮੇਂ ਉਹ ਘੋੜਾ ਚੋਰੀ ਕਰਕੇ ਲੈ ਗਿਆ ਸੀ, ਸਾਨੂੰ ਉਹ ਸਮਾਂ ਦੱਸੋ, ਬਸ ਤੁਹਾਡੇ ਸਾਹਮਣੇ ਮੈਂ ਜਵਾਬ ਦੇਣ ਲੱਗਾ ਹਾਂ। ਹੁਣ ਚੋਰ ਦਾ ਨਾਮ, ਥਾਂ, ਟਿਕਾਣਾ, ਪਤਾ ਸਭ ਕੁਝ ਦੱਸ ਦਿਆਂਗਾ, ਮੈਨੂੰ ਤੁਸਾਂ ਪਹਿਲਾਂ ਚੋਰੀ ਹੋਣ ਦਾ ਸਮਾਂ ਦੱਸਿਓ ਜਦ ਉਹ ਘੋੜਾ ਕੱਢ ਕੇ ਲੈ ਗਿਆ ਸੀ।
ਕਯੋ ਸ਼ਾ ਨਿਸੇ ਅਰਧ ਮਜਾਰਾ।
ਹੁਣ ਸੰਗਤ ਜੀ, ਬਾਦਸ਼ਾਹ ਸ਼ਾਹਜਹਾਂ ਵੀ ਨਾਲ ਸੀ ਉਸ ਵੇਲੇ, ਸੌਂਦੇ ਖਾਨ ਦਰੋਗਾ ਕਿਲ੍ਹੇ ਦਾ ਪ੍ਰਬੰਧਕ ਉਹ ਵੀ ਨਾਲ, ਕਿੰਨੇ ਮੁੱਖ ਸਿਪਾਹੀ ਜ਼ਿੰਮੇਵਾਰ, ਕਿੰਨੇ ਵਜ਼ੀਰ ਅਹਿਲਕਾਰ ਮੰਤਰੀ ਸਲਾਹਕਾਰ ਉਹ ਵੀ ਨਾਲ ਸੀ ਉਸ ਵੇਲੇ ਨਾ। ਬਾਦਸ਼ਾਹ ਸ਼ਾਹਜਹਾਂ ਕਹਿਓ ਸ਼ਾਹ ਨਿਸ ਅਰਧ ਮਜਾਰਾ, ਬਾਦਸ਼ਾਹ ਸ਼ਾਹਜਹਾਂ ਕਹਿਣ ਲੱਗਾ ਨਜੂਮ ਹੈ, ਉਹ ਨਾ ਅੱਧੀ ਰਾਤ ਦਾ ਸਮਾਂ ਸੀ ਜਦੋਂ ਘੋੜਾ ਕੱਢ ਕੇ ਲੈ ਗਿਆ, ਅੱਧੀ ਰਾਤ ਦਾ ਸਮਾਂ ਸੀ।
ਪਾਏ ਜ਼ੀਨ ਕੋ ਤੁਰੰਗ ਨਿਕਾਰਾ,
ਜਿਸ ਵੇਲੇ ਚੋਰ ਨੇ ਘੋੜੇ ਦੀ ਪਿੱਠ ਤੇ ਜ਼ੀਨ ਪਾ ਕੇ ਐ ਕਾਠੀ ਬੰਨ ਕੇ ਚੰਗੀ ਤਰ੍ਹਾਂ ਕੱਸ ਕੇ ਫਿਰ ਘੋੜਾ ਕੱਢ ਕੇ ਲੈ ਗਿਆ,
ਫਿਰ ਉਹ ਅਜ਼ਰ ਮੈਂ ਖੋਜ ਨਿਹਾਰਾ,
ਤੇ ਘੋੜੇ ਦੇ ਉੱਪਰ ਸਵਾਰ ਹੋ ਕੇ ਨਾ ਘੋੜੇ ਨੂੰ ਲੈ ਕੇ ਕਿਲੇ ਦੇ ਅੰਦਰ ਵਿਹੜੇ ਵਿੱਚ ਫਿਰਿਆ ਵੀ ਉਹ ਘੋੜੇ ਨੂੰ ਲੈ ਕੇ ਵਿਚਰਿਆ ਇੱਧਰ ਉੱਧਰ।
ਵੈਰ ਨਹੀਂ ਉਹ ਕਹਾਂ ਸਿਧਾਰਾ,
ਬਸ ਇੱਥੋਂ ਤੱਕ ਦਾ ਸਾਨੂੰ ਪਤਾ ਹੈ, ਇਹਦੇ ਬਾਅਦ ਦਾ ਨਹੀਂ ਪਤਾ। ਜਦ ਕਿਲੇ ਦੀ ਕੰਧ ਟੱਪ ਕੇ ਲੈ ਗਿਆ ਨਾ, ਪਹਿਲਾਂ ਤਾਂ ਘੋੜਾ ਖੋਲਿਆ, ਉਹਦੀ ਪਿੱਠ ਤੇ ਜ਼ੀਨ ਕੱਸ ਕੇ, ਕਾਠੀ ਕੱਸ ਕੇ, ਤੇ ਗਲ 'ਚ ਜਿਹੜੀ ਲਗਾਮ ਜਾਂ ਬਾਗ ਪਾਈ ਸੀ ਉਹਨੂੰ ਫੜ ਕੇ ਪਹਿਲਾਂ ਵਿਹੜੇ ਵਿੱਚ ਫੇਰਿਆ ਘੋੜੇ ਨੂੰ ਕਿਲੇ ਦੇ ਵਿੱਚ ਹੀ, ਤੇ ਉਹਦੇ ਬਾਅਦ ਕਿੱਥੇ ਲੈ ਗਿਆ, ਕਿਵੇਂ ਲੈ ਗਿਆ, ਸਾਨੂੰ ਕੁਛ ਵੀ ਨਹੀਂ ਪਤਾ।
ਦੋਹਰਾ ਸੁਣੋ ਸ਼ਾਹ ਇਸ ਹੀਤ ਤੇ ਖੋਜ ਨਹੀਂ ਮੁਝ ਪਾਏ।
ਹੁਣ ਬਾਬਾ ਬਿਧੀ ਚੰਦ ਸਾਹਿਬ ਜੀ ਅੱਗੇ ਗੱਲ ਬਣਾਉਣ ਵਾਸਤੇ ਨਾ ਵੇਖੋ ਸਾਰਿਆਂ ਨੂੰ ਕਿਵੇਂ ਆਪਣੀਆਂ ਗੱਲਾਂ ਵਿੱਚ ਘੁਮਾ ਰਹੇ ਹੈ, ਇਹ ਤਾਂ ਬਾਬਾ ਜੀ ਦੀ ਕਲਾ ਹੈ ਸੰਗਤ ਜੀ। ਲੇਕਿਨ ਨਾਲ ਨਾ ਦਾਸ ਸਾਰੀਆਂ ਗੁਰੂ ਕੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹੈ। ਵੇਖੋ ਵਰਤਮਾਨ ਸਮੇਂ ਵੀ ਨਾ ਕਈ ਵਾਰ ਸਾਡੇ ਘਰਾਂ ਦੇ ਵਿੱਚ ਆ ਕਈ ਪਖੰਡੀ ਲੋਕ ਆ ਜਾਂਦੇ ਹੈ, ਜਿਨ੍ਹਾਂ ਮੋਢਿਆਂ ਦੇ ਝੋਲੇ ਟੱਗੇ ਹੁੰਦੇ ਹੈ, ਮੱਥੇ 'ਤੇ ਤਰ੍ਹਾਂ ਤਰ੍ਹਾਂ ਦੀ ਰਾਖ ਮਲ ਕੇ, ਭਗਵੇਂ ਜੇ ਜਾਂ ਕਈ ਤਰ੍ਹਾਂ ਦੇ ਰੰਗਾਂ ਦੇ ਵਸਤਰ ਪਾ ਕੇ ਸਾਡੇ ਘਰਾਂ ਵਿੱਚ ਆ ਜਾਂਦੇ, ਆਓ ਜੀ ਤੁਹਾਡਾ ਭਵਿੱਖ ਦੱਸ ਦਿਆਂਗੇ। ਸੱਚ ਜਾਣਨਾ ਸਿੰਘ ਜੀ ਉਹਨਾਂ ਗਿਣ ਕੇ ਨਾ ਕੁਛ 9-10 ਗੱਲਾਂ ਯਾਦ ਕੀਤੀਆਂ ਹੁੰਦੀਆਂ, ਅਤੇ ਜਿਨ੍ਹਾਂ ਵਿੱਚੋਂ ਤਕਰੀਬਨ 7-8 ਗੱਲਾਂ ਤਾਂ ਹਰ ਬੰਦੇ ਦੇ ਵਿੱਚ ਪਾਈ ਜਾਂਦੀ, ਹਰ ਬੰਦੇ ਵਿੱਚ। ਉਹਨਾਂ ਕਹਿ ਦੇਣਾ ਤੁਹਾਡਾ ਕੋਈ ਕਾਰਜ ਅੜਿਆ ਹੋਇਆ, ਕਹਿ ਦੇਣਾ ਤੁਹਾਡੀ ਕਿਸੇ ਦੇ ਨਾਲ ਬਣਦੀ ਨਹੀਂ, ਕਹਿ ਦੇਣਾ ਤੁਹਾਨੂੰ ਮਾਇਆ ਦੀ ਘਾਟ ਕਮੀ ਹੈ, ਕਹਿ ਦੇਣਾ ਕੋਈ ਤੁਹਾਡਾ ਪ੍ਰੇਮੀ ਤੁਹਾਨੂੰ ਯਾਦ ਕਰਦਾ, ਇਹੋ ਜਿਹੀਆਂ ਕੁਝ ਗੱਲਾਂ ਬਣਾ ਕੇ ਦੱਸ ਦੇਣਾ, ਅਤੇ ਸਾਨੂੰ ਸੁਣ ਕੇ ਲੱਗਦਾ ਹੈ ਹਾਂ ਭਾਈ ਬੜਾ ਸੱਚ ਕਹਿ ਰਿਹਾ, ਅਤੇ ਅਸੀਂ ਆਪਣਾ ਹੱਥ ਵਿਖਾਉਣ ਚਲੇ ਜਾਂਦੇ ਹਾਂ। ਸੰਗਤ ਜੀ ਇਹ ਮੂਰਖਪਣਾ ਹੈ, ਨਾ ਸਮਝੀ ਹੈ। ਵੇਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੰਨਣ ਵਾਲਾ ਗੁਰੂ ਕਾ ਸਿੱਖ ਇਹੋ ਜਿਹੇ ਪਖੰਡੀਆਂ ਦੇ ਮਗਰ ਕਦੇ ਨਾ ਲੱਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਉਹ ਸ਼ਕਤੀ ਹੈ, ਉਹ ਤਾਕਤ ਹੈ, ਉਹ ਕਲਾ ਹੈ ਕਿ ਬੰਦੇ ਦੇ ਮੱਥੇ 'ਤੇ ਉਹਦੇ ਭਾਗਾਂ ਵਿੱਚ ਜਾਂ ਉਹਦੇ ਹੱਥ ਦੀਆਂ ਲਕੀਰਾਂ ਦੇ ਵਿੱਚ ਭਾਵੇਂ ਦੁੱਖ ਜਾਂ ਕਿੰਨਾ ਵੀ ਔਖਾ ਸਮਾਂ ਕਿਉਂ ਨਾ ਲਿਖਿਆ ਹੋਵੇ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਉਹ ਤਾਕਤ ਹੈ ਕਿ ਬੰਦੇ ਦੇ ਜੀਵਨ ਦੇ ਦੁੱਖ, ਉਹਦਾ ਮਾੜਾ ਸਮਾਂ ਸੱਚੇ ਪਾਤਸ਼ਾਹ ਮਹਾਰਾਜ ਸੁਪਨੇ ਦੇ ਵਿੱਚ ਵੀ ਕੱਢ ਸਕਦੇ ਹੈ। ਜੇ ਤਾਂ ਸੱਚ ਦੇ ਵਿੱਚ ਉਹ ਪਖੰਡੀ ਸਾਨੂੰ ਭਵਿੱਖ ਦੱਸ ਸਕਦਾ ਨਾ, ਫਿਰ ਉਹ ਆਪਣਾ ਖੁਦ ਦਾ ਭਵਿੱਖ ਕਿਉਂ ਨਹੀਂ ਵੇਖ ਲੈਂਦਾ ਸਭ ਤੋਂ ਪਹਿਲਾਂ, ਦਰ ਦਰ 'ਤੇ ਕਿਉਂ ਭਿੱਖ ਮੰਗਦਾ ਫਿਰ ਰਿਹਾ ਫਿਰ। ਇਹ ਤਾਂ ਸੰਗਤ ਜੀ ਕਈ ਵਾਰ ਕਈ ਸਾਧੂ ਮਹਾਤਮਾ ਮਹਾਂਪੁਰਸ਼ਾਂ ਨੂੰ ਪਰਮੇਸ਼ਰ ਦਾਤ ਵੀ ਬਖਸ਼ਦਾ ਹੈ ਕਿ ਕਈ ਵਾਰ ਕਿਸੇ ਦਾ ਚਿਹਰਾ ਵੇਖ ਕੇ, ਕਿਸੇ ਦਾ ਕੋਈ ਗੁਣ ਸੁਭਾਅ ਵੇਖ ਕੇ ਦੱਸ ਵੀ ਦਿੰਦੇ ਹੈ। ਲੇਕਿਨ ਗੁਰਸਿੱਖ ਦਾ ਫਰਜ਼ ਹੈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ, ਜੋ ਸੱਚੇ ਪਾਤਸ਼ਾਹ ਸਾਡੇ ਲੋਕ ਪ੍ਰਲੋਕ ਦੇ ਸਵਾਰਨਹਾਰ ਹੈ। ਸੋ ਬਾਬਾ ਬਿਧੀ ਚੰਦ ਸਾਹਿਬ ਜੀ ਬਾਦਸ਼ਾਹ ਸ਼ਾਹਜਹਾਂ ਨੂੰ ਕਹਿਣ ਲੱਗੇ, ਬਾਦਸ਼ਾਹ ਸੁਣੋ ਸ਼ਾਹ ਇਸ ਹੇਤ 'ਤੇ ਖੋਜ ਨਹੀਂ ਮੁਝ ਪਾਏ, ਕਿ ਬਾਦਸ਼ਾਹ ਸ਼ਾਹਜਹਾਂ ਸਾਨੂੰ ਨਾ ਇਸ ਇੱਕ ਕਾਰਨ ਕਰਕੇ ਘੋੜੇ ਦੀ ਚੋਰੀ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਰਿਹਾ, ਉਹ ਕਾਰਨ ਕੀ ਹੈ ਅੱਗੇ ਸਰਵਣ ਕਰੋ ਜੀ।
ਜੇ ਹੋ ਤੋ ਬਿਨ ਜ਼ੀਨ ਕੇ ਤਾਤਕਾਲ ਸੁਧ ਆਏ।
ਕਿਉਂ? ਕਿਉਂਕਿ ਉਹ ਜਿਹੜਾ ਚੋਰ ਸੀ ਉਹ ਸਿੱਧਾ ਆਪਣਾ ਸਰੀਰ ਲੈ ਕੇ ਘੋੜੇ 'ਤੇ ਸਵਾਰ ਨਹੀਂ ਨਾ ਹੋਇਆ, ਉਹਨੇ ਘੋੜੇ ਦੀ ਪਿੱਠ 'ਤੇ ਜ਼ੀਨ ਪਾਈ ਸੀ, ਘੋੜਾ ਜ਼ੀਨ ਅਤੇ ਫਿਰ ਉੱਪਰ ਉਹ ਬੈਠਾ ਸੀ, ਘੋੜੇ ਅਤੇ ਉਸ ਚੋਰ ਦੇ ਵਿਚਕਾਰ 'ਤੇ ਜ਼ੀਨ ਆ ਗਈ ਸੀ, ਵਿੱਥ ਪੈ ਗਈ, ਥੋੜ੍ਹੀ ਜਿਹੀ ਦੂਰੀ ਸੀ। ਜੇ ਕਿਤੇ ਉਹ ਸਿੱਧਾ ਘੋੜੇ 'ਤੇ ਬੈਠਿਆ ਹੁੰਦਾ ਨਾ, ਮੈਂ ਤਾਂ ਹੁਣੇ ਹੀ ਮੁਸ਼ਕ ਸੁੰਘ ਕੇ ਹੁਣੇ ਹੀ ਦੱਸ ਦੇਣਾ ਸੀ, ਉਹ ਪਤਾ ਤਾਂ ਨਹੀਂ ਲੱਗ ਰਿਹਾ ਕਿਉਂਕਿ ਉਹ ਘੋੜੇ ਦੀ ਪਿੱਠ 'ਤੇ ਜ਼ੀਨ ਪਾ ਕੇ ਲੈ ਗਿਆ ਸੀ। ਹੁਣ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਦੂਜਾ ਵੀ ਘੋੜਾ ਕੱਢਣਾ, ਸਿੰਘ ਜੀ ਬਿਨਾਂ ਜ਼ੀਨ ਦੇ ਕਿਵੇਂ ਲੈ ਕੇ ਜਾਣਗੇ, ਦੂਜੀ ਜ਼ੀਨ ਵੀ ਤੇ ਕੱਢਣੀ ਹੈ ਨਾ, ਸੁਨਹਿਰੀ ਜਿਹੜੀ ਜ਼ੀਨ ਹੈ ਜਿਹਨੂੰ ਨਗ ਲੱਗੇ ਹੋਏ ਹੈ, ਹੀਰੇ ਲੱਗੇ ਹੈ, ਬੇਸ਼ਕੀਮਤੀ ਜ਼ੀਨ ਹੈ। ਧੰਨ ਹੈ ਸੰਗਤ ਜੀ, ਬਾਬਾ ਬਦੀ ਚੰਦ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ। ਸੱਚੇ ਪਾਤਸ਼ਾਹ ਜੀ ਦੀ ਬਹੁਤ ਖੁਸ਼ੀ ਲਈ, ਅੱਗੇ ਸਮਾਂ ਆਵੇਗਾ ਜਿਵੇਂ ਪ੍ਰਸੰਗ ਆਵੇਗਾ ਉਹ ਬੇਨਤੀ ਕਰਾਂਗੇ। ਸੋ ਬਾਬਾ ਬਦੀ ਚੰਦ ਸਾਹਿਬ ਜੀ ਕਹਿਣ ਲੱਗੇ, ਚੋਰ ਨੇ ਘੋੜੀ ਦੀ ਪਿੱਠ ਤੇ ਨਾ, ਘੋੜੇ ਦੀ ਪਿੱਠ ਤੇ ਜ਼ੀਨ ਜਿਹੜੀ ਪਾਈ ਸੀ ਉਹਦੇ ਕਰਕੇ ਮੈਨੂੰ ਨਾ ਚੰਗੀ ਤਰ੍ਹਾਂ ਮੁਸ਼ਕ ਸੁੰਘ ਕੇ ਪਤਾ ਨਹੀਂ ਲੱਗ ਰਿਹਾ, ਤਾਂ ਜਾ ਕੇ ਗੱਲ ਨਹੀਂ ਬਣ ਰਹੀ।
ਚੋ ਪਈ ਅਬ ਉਪਾਏ ਇੱਕ ਇਮ ਕਰ ਲੈ ਹੋ।
ਜੇ ਕਿਤੇ ਬਿਨਾਂ ਜ਼ੀਨ ਦੇ ਲੈ ਜਾਂਦਾ ਨਾ, ਮੈਂ ਤਾਂ ਹੁਣੇ ਹੀ ਦੱਸ ਦੇਣਾ ਸੀ ਕਿਵੇਂ ਲੈ ਗਿਆ ਤੇ ਚੋਰ ਕੌਣ ਸੀ। ਖੈਰ ਛੱਡੋ, ਕੋਈ ਗੱਲ ਨਹੀਂ, ਅਜੇ ਵੀ ਗੱਲ ਵਿਗੜੀ ਨਹੀਂ, ਮੈਂ ਵਿਗੜੀ ਗੱਲ ਵੀ ਬਣਾਉਣੀ ਜਾਣਦਾ ਹਾਂ। ਨਜੂਮ ਦੇ ਰੂਪ ਵਿੱਚ ਬਾਬਾ ਬਦੀ ਚੰਦ ਸਾਹਿਬ ਜੀ ਕਹਿਣ ਲੱਗੇ, ਅਬ ਉਪਾਏ ਇੱਕ ਇਮ ਕਰ ਲੈ ਹੋ, ਅਜੇ ਵੀ ਇੱਕ ਉਪਾਅ ਹੈ ਬਾਦਸ਼ਾਹ ਸ਼ਾਹਜਹਾਂ, ਇੱਕ ਉਪਾਅ ਅਜੇ ਵੀ ਰਹਿੰਦਾ ਹੈ, ਜੇ ਉਸ ਤਰ੍ਹਾਂ ਕੀਤਾ ਜਾਵੇ ਤਾਂ।
ਦੁਤੀਏ ਹਿਆ ਪਰ ਜ਼ੀਨ ਪਵੇ ਹੋ।
ਬਾਬਾ ਜੀ ਕਹਿਣ ਲੱਗੇ, ਇੱਕ ਉਪਾਅ ਜੇ ਰਹਿ ਗਿਆ। ਬਾਦਸ਼ਾਹ ਸ਼ਾਹਜਹਾਂ ਕਾਲਾ ਹੋ ਕੇ ਪੁੱਛਦਾ ਹੈ ਕਾਲੀ ਨਾਲ, ਦੱਸੋ ਨਜੂਮੀ ਉਹ ਉਪਾਅ ਕੀ ਹੈ, ਹੁਣੇ ਹੀ ਕਰੀਏ, ਜੋ ਤੂੰ ਦੱਸੇਗਾ ਹੁਣੇ ਹਾਜ਼ਰ ਕਰਦੇ ਹਾਂ ਕਿ ਦੱਸ ਕੀ ਕਰਨਾ। ਬਸ ਬਾਬਾ ਜੀ ਨੂੰ ਇਹੀ ਤੇ ਮੌਕਾ ਚਾਹੀਦਾ ਸੀ। ਬਾਬਾ ਜੀ ਨੇ ਕਹਿ ਦਿੱਤਾ, ਉਹ ਉਪਾਅ ਇਹ ਹੈ ਕਿ ਇਸ ਘੋੜੇ ਦੀ ਪਿੱਠ ਤੇ ਵੀ ਜ਼ੀਨ ਪਾਈ ਜਾਵੇ, ਕਾਠੀ ਪਾਈ ਜਾਵੇ। ਇਹਦੀ ਪਿੱਠ ਤੇ ਪਹਿਲਾਂ ਜ਼ੀਨ ਕਸੋ, ਤਿਆਰ ਕਰੋ ਇਹ ਘੋੜੇ ਨੂੰ, ਕਿਉਂਕਿ ਜਿਸ ਰੂਪ ਦੇ ਵਿੱਚ ਉਸ ਘੋੜੇ ਨੂੰ ਲੈ ਗਿਆ ਸੀ ਹੂ ਬਹੂ ਉਸੇ ਤਰ੍ਹਾਂ ਇਹ ਵੀ ਘੋੜਾ ਤਿਆਰ ਹੋਣਾ ਚਾਹੀਦਾ ਹੈ।
ਕਵਿਕਾ ਮੁਖ ਦੈ ਤਿਆਰ ਕਰੀ ਜੇ,
ਤੇ ਕੱਲੀ ਜ਼ੀਨ ਹੀ ਨਹੀਂ ਕੱਸਣੀ, ਘੋੜੇ ਦੀ ਮੂੰਹ ਵਿੱਚ ਲਗਾਮ ਵੀ ਪਾਉਣੀ ਹੈ। ਕਵਿਕਾ ਕਹਿੰਦੇ ਸੰਗਤ ਜੀ ਬਾਗ ਨੂੰ, ਜਾਂ ਲਗਾਮ ਜਿਵੇਂ ਕਹਿੰਦੇ ਆਪਾਂ। ਸੋ ਘੋੜੇ ਦੀ ਮੂੰਹ ਦੇ ਵਿੱਚ ਲਗਾਮ ਪਾ ਕੇ, ਬਾਗ ਪਾ ਕੇ, ਜਾਂ ਕੱਸ ਕੇ, ਜਿਵੇਂ ਬਸ ਸਵਾਰੀ ਹੀ ਕਰਨੀ ਹੋਵੇ, ਤਿਆਰ ਕਰੋ ਪੂਰਾ ਘੋੜੇ ਨੂੰ।
ਜਬ ਲਗ ਹਿਆ ਕੋ ਖੋਜ ਨਾ ਲੀਜੇ,
ਕਿਉਂਕਿ ਜਿੰਨਾ ਚਿਰ ਤੱਕ ਘੋੜੇ ਦਾ ਪਤਾ ਨਹੀਂ ਨਾ ਲੱਗ ਜਾਂਦਾ, ਪਹਿਲਾ ਘੋੜਾ ਕਿੱਥੇ ਗਿਆ, ਕੌਣ ਲੈ ਗਿਆ, ਕਿਵੇਂ ਲੈ ਗਿਆ।
ਅਰਧ ਨਿਸਾਲੋ ਅਬੇ ਵਿਚਾਰੋ,
ਕਿਉਂਕਿ ਉਹ ਸਮਾਂ ਰਾਤ ਦਾ ਸੀ ਤੇ ਹੁਣ ਸਮਾਂ ਦਿਨ ਦਾ ਚੱਲ ਰਿਹਾ ਹੈ, ਸਮਾਂ ਵੀ ਉਹੋ ਜਿਹਾ ਹੋਣਾ ਚਾਹੀਦਾ ਹੈ, ਪੂਰਾ ਉਹੋ ਜਿਹਾ ਵਾਤਾਵਰਨ ਬਣਿਆ ਹੋਵੇ ਜਦ ਚੋਰੀ ਦਾ ਸਮਾਂ ਸੀ।
ਉੱਠੇ ਤਬੇ ਜਬ ਖੋਜ ਨਿਕਾਰੋ,
ਕਿਉਂਕਿ ਬਾਦਸ਼ਾਹ ਸ਼ਾਹਜਹਾਂ ਮੈਂ ਤੁਹਾਨੂੰ ਬਚਨ ਦਿੱਤਾ ਹੋਇਆ ਹੈ ਕਿ ਤੁਹਾਡੇ ਕਿਲੇ ਵਿੱਚੋਂ ਮੈਂ ਉਸ ਵੇਲੇ ਹੀ ਜਾਵਾਂਗਾ ਜਦ ਤੁਹਾਨੂੰ ਚੋਰ ਦਾ ਪਤਾ ਦੱਸਾਂਗਾ। ਸੰਗਤ ਜੀ ਧੰਨ ਹੈ ਬਾਬਾ ਬਦੀ ਚੰਦ ਸਾਹਿਬ ਜੀ ਦੀ ਜ਼ਬਾਨ, ਸੂਰਬੀਰ ਬਚਨ ਕੇ ਬਲੀ, ਬਚਨ ਦੇ ਬਲੀ ਹੈ, ਬਚਨ ਕੀਤਾ ਤੇ ਨਿਭਾ ਕੇ ਵਿਖਾਉਣਗੇ ਬਾਬਾ ਬਦੀ ਚੰਦ ਸਾਹਿਬ ਜੀ। ਬਚਨ ਕੀ ਦਿੱਤਾ ਕਿ ਜਿੰਨਾ ਚਿਰ ਤੱਕ ਤੈਨੂੰ ਦੱਸ ਨਹੀਂ ਨਾ ਦਿੰਦੇ ਚੋਰ ਦਾ ਪਤਾ, ਥਾਂ, ਟਿਕਾਣਾ, ਨਾਮ, ਸਰੀਰ ਸਭ ਕੁਝ, ਉਹਨਾਂ ਚਿਰ ਤੱਕ ਬਾਹਰ ਨਹੀਂ ਜਾਂਦੇ ਅਸੀਂ। ਤੇ ਬਾਬਾ ਜੀ ਫਿਰ ਕਹਿ ਰਹੇ ਹਨ, ਉਠੋ ਤਬਹੇ ਜਬ ਖੋਜ ਨਿਕਾਰੋ, ਇੱਥੋਂ ਮੈਂ ਤਾਂ ਹੀ ਹਟਾਂਗਾ ਜਾਂ ਤੈਨੂੰ ਪੂਰਾ ਪਤਾ ਦੱਸ ਦਿਆਂਗਾ ਚੋਰ ਦਾ।
ਸ਼ੁਭ ਗੁਣ ਕੀ ਕੀਮਤ ਹੋਏ ਤੁਮ ਤੇ,
ਕਿਉਂਕਿ ਜੇ ਮੈਂ ਦੱਸ ਹੀ ਨਹੀਂ ਸਕਿਆ ਬਾਦਸ਼ਾਹ, ਤੂੰ ਤਾਂ ਫਿਰ ਮੈਨੂੰ ਜਣਾ ਖਣਾ ਵੇ ਦੁਨੀਆ ਵੀ ਬੰਦਾ ਸਮਝੇਗਾ, ਫਿਰ ਤੂੰ ਮੇਰੀ ਕਦਰ ਥੋੜਾ ਕਰਨੀ ਹੈ, ਮੈਨੂੰ ਤੂੰ ਐਵੇਂ ਬੇਕਾਰ ਬੰਦਾ ਜਾਣ ਕੇ ਠੁਕਰਾ ਦੇਵੇਂਗਾ। ਮੇਰੇ ਗੁਣ ਦੀ, ਮੇਰੇ ਨਜੂਮੀਪਣ ਦੀ, ਮੇਰੇ ਜੋਤਿਸ਼ ਵਿਦਿਆ ਦੀ ਕਦਰ ਸਾਰ ਤੂੰ ਤਾਂ ਜਾਣੇਗਾ ਜੇ ਮੈਂ ਆਪਣੇ ਬਚਨਾਂ ਤੇ ਪੂਰਾ ਉਤਰਾਂ, ਤੈਨੂੰ ਕਰਕੇ ਵਿਖਾਵਾਂ।
ਲਿਓ ਤੁਰੰਗਮ ਕੀ ਸੁਧ ਹਮ ਤੇ,
ਘੋੜੇ ਦੀ ਖਬਰ ਸਾਰ ਤੂੰ ਮੈਥੋਂ ਪ੍ਰਾਪਤ ਕਰ, ਮੈਂ ਤੈਨੂੰ ਦੱਸਾਂਗਾ ਬਾਦਸ਼ਾਹ।
ਹਜ਼ਰਤ ਨੇ ਕਹਿ ਜ਼ੀਨ ਪਵਾਇਓ,
ਬਸ ਕੀ ਸੀ ਸੰਗਤ ਜੀ, ਆ ਗਿਆ ਸਮਾਂ ਹੁਣ ਬਣ ਕੇ। ਬਾਦਸ਼ਾਹ ਸ਼ਾਹਜਹਾਂ ਸੌਂਦੇ ਖਾਨ ਦਰੋਗੇ ਨੂੰ ਕਹਿਣ ਲੱਗਾ, ਵੇ ਦਰੋਗੇ ਆ ਸੌਂਦੇ ਖਾਨ, ਜਿਵੇਂ ਕਹਿੰਦਾ ਨਜੂਮੀ ਕਰ, ਜਾ ਛੇਤੀ, ਦੂਜੀ ਜਿਹੜੀ ਜ਼ੀਨ ਪਈ ਨਾ, ਕਾਠੀ ਪਈ ਹੈ, ਸੋਨੇ ਦੀ ਸੁਨਹਿਰੀ ਜ਼ੀਨ ਹੈ, ਉਹਨੂੰ ਕੀਮਤੀ ਹੀਰੇ ਨਗ ਮੋਤੀ ਲੱਗੇ ਹੋਏ ਹਨ, ਜੜੇ ਹੋਏ ਹਨ, ਕਹਿੰਦੇ ਜਾ ਛੇਤੀ ਲਿਆ ਕੇ ਜ਼ੀਨ ਕੱਸੀ ਜਾਵੇ ਇਸ ਘੋੜੇ ਤੇ।
ਕਵਿਕਾ ਦੇ ਕਰ ਤਿਆਰ ਕਰਾਇਓ,
ਤੇ ਇਸ ਘੋੜੇ ਦੇ ਮੂੰਹ ਦੇ ਵਿੱਚ ਵੀ ਲਗਾਮ ਪਾਈ ਜਾਵੇ, ਬਾਗ ਕੱਸੀ ਜਾਵੇ।
ਸੁਨ ਖੋਜੀ ਤੈ ਬਿਲਮ ਬਤਾਏ,
ਉਸ ਵੇਲੇ ਬਾਦਸ਼ਾਹ ਕਹਿਣ ਲੱਗਾ ਕਿ ਵੇ ਨਜੂਮੀਆਂ, ਤੂੰ ਤਾਂ ਬੜੀ ਦੇਰ ਦੱਸੀ ਹੈ, ਬੜਾ ਚਿਰ ਲਾ ਰਿਹਾ, ਤੂੰ ਤਾਂ ਕਿਹਾ ਸੀ ਕਿ ਆਉਂਦਿਆਂ ਸਾਰ ਬੜਾ ਛੇਤੀ ਦੱਸ ਦੇਵੇਂਗਾ ਘੋੜੇ ਦੇ ਬਾਰੇ, ਤੇ ਕਿਵੇਂ ਹੁਣ ਸਮਾਂ ਖਰਾਬ ਕਰੀ ਜਾਂਦਾ, ਛੇਤੀ ਦੱਸਦਾ ਕਿਉਂ ਨਹੀਂ।
ਅਰਧ ਨਿਸਾ ਜਿਸ ਕਾਲ ਬਿਤਾਏ,
ਅਰਧ ਨਿਸਾ ਭਾਵ ਅੱਧੀ ਰਾਤ, ਜਦ ਲੰਘ ਜਾਵੇਗੀ ਜਾਂ ਬਤੀਤ ਹੋ ਜਾਵੇਗੀ ਜੇ ਸਮੇਂ ਦੇ ਬਾਰੇ ਤੂੰ ਦੱਸਿਆ ਹੈ।
ਨਿਸਕੋ ਸਮਝੇ ਦਿਵਸ ਬਤਾਵੇ,
ਨਿਸਕੇ ਸਮ ਜਿਵੇਂ ਰਾਤ ਦੀ ਬਰਾਬਰੀ ਦੇ ਵਿੱਚ, ਨਿਸਕੇ ਸਮ ਜੇ ਦਿਵਸ ਬਿਤਾਵੇ, ਜੇ ਕਿਤੇ ਰਾਤ ਦੀ ਬਰਾਬਰੀ ਦੇ ਵਿੱਚ ਆਪਾਂ ਦਿਨ ਬਤੀਤ ਕਰ ਲਈਏ, ਜਾਂ ਇੰਜ ਕਹੋ ਜਿਵੇਂ ਰਾਤ ਦੇ ਵੇਲੇ ਚੋਰ ਘੋੜਾ ਚੋਰੀ ਕਰਕੇ ਲੈ ਗਿਆ ਨਾ, ਉਸ ਤਰ੍ਹਾਂ ਜੇ ਤੂੰ ਦਿਨੇ ਹੀ ਸਾਨੂੰ ਸਾਰੀ ਖਬਰ ਸਾਰ ਦੱਸ ਦੇਵੇ ਤਾਂ
ਸਵਾ ਲੱਖ ਬਖਸ਼ਿਸ਼ ਵੱਧ ਪਾਵੇ।
ਬਾਦਸ਼ਾਹ ਸ਼ਾਹਜਹਾਂ ਕਹਿਣ ਲੱਗਾ, ਐਵੇਂ ਰਾਤ ਤੱਕ ਕਿਉਂ ਸਾਨੂੰ ਇੱਥੇ ਰੋਕ ਕੇ ਰੱਖਣਾ, ਮੈਂ ਵੀ ਕੰਮ ਕਾਰ ਕਰਨੇ ਹੁੰਦੇ ਹੈ, ਵਿਸ਼ਰਾਮ ਕਰਨਾ ਸੋਹਣਾ ਹੈ, ਮੈਂ ਵੀ ਥੱਕਿਆ ਹੋਇਆ ਹਾਂ, ਐਵੇਂ ਅੱਧੀ ਰਾਤ ਤੱਕ ਸਾਨੂੰ ਬਿਠਾ ਕੇ ਮਾਰੇਗਾ ਇੱਧਰ, ਰਹਿਣ ਦੇ। ਜੇ ਤੇ ਤੂੰ ਹੁਣੇ ਹੀ ਦੱਸ ਦੇਵੇ ਨਾ ਦਿਨ ਦੇ ਵਿੱਚ ਹੀ, ਚੱਲ ਮੈਂ ਤੈਨੂੰ ਜ਼ਬਾਨ ਦਿੰਦਾ। ਬਾਦਸ਼ਾਹ ਸ਼ਾਹਜਹਾਂ ਕਹਿਣ ਲੱਗਾ, ਸਵਾ ਲੱਖ ਤੈਨੂੰ ਵੱਧ ਨਾਮ ਦਿਆਂਗਾ ਮੈਂ। ਸੰਗਤ ਜੀ, ਸਵਾ ਲੱਖ ਅੱਜ ਤੋਂ ਤਕਰੀਬਨ 450 ਸਾਲ ਪਹਿਲਾਂ ਦਾ ਬਹੁਤ ਵੱਡੀ ਕੀਮਤ ਹੈ, ਬੜੀ ਵੱਡੀ ਬਖਸ਼ਿਸ਼ ਹੈ। ਉਸ ਵੇਲੇ ਸ਼ਾਹਜਹਾਂ ਕਹਿੰਦਾ, ਜੇ ਕਿਤੇ ਤੂੰ ਦਿਨ ਦੇ ਵਿੱਚ ਹੀ ਦੱਸ ਦੇਵੇ ਨਾ, ਅੱਜ ਦੇ ਦਿਨ ਵਿੱਚ ਹੀ ਹਨੇਰਾ ਹੋਣ ਤੋਂ ਪਹਿਲਾਂ, ਮੈਂ ਜ਼ਬਾਨ ਦਿੱਤੀ ਤੈਨੂੰ, ਸਵਾ ਲੱਖ ਇਨਾਮ ਤੈਨੂੰ ਵੱਧ ਦਿਆਂਗਾ, ਜਿੰਨੀ ਆਪਣੀ ਗੱਲ ਹੋਈ ਹੈ ਉਸ ਤੋਂ ਵੱਧ ਦਿਆਂਗਾ।
ਤਸਕਰ ਕੋ ਇੱਕ ਵਾਰ ਬਤਾਵੋ,
ਇੱਕ ਵਾਰ ਤੂੰ ਚੋਰ ਦਾ ਨਾਮ ਦੱਸ ਦੇਈ ਮੈਨੂੰ, ਬਸ ਚੋਰ ਦਾ ਥਾਂ ਟਿਕਾਣਾ ਪਤਾ ਖਬਰ ਇੱਕ ਵਾਰ ਦੱਸ ਦੇਣਾ ਕਰ।
ਥਾਨ ਬਿਖਮ ਤੇ ਬਿਖਮ ਜਨਾਵੋ,
ਤੂੰ ਫਿਕਰ ਨਾ ਕਰ, ਉਹ ਥਾਂ ਕਿੰਨੀ ਵੀ ਔਖੀ ਤੋਂ ਔਖੀ ਕਿਉਂ ਨਾ ਹੋਵੇ, ਕਿੰਨੀ ਮੁਸ਼ਕਲ ਥਾਂ ਕਿਉਂ ਨਾ ਹੋਵੇ, ਕਿੱਥੇ ਵੀ ਉਹ ਘੋੜਾ ਲੈ ਗਿਆ ਹੋਵੇ, ਮੈਂ ਉਹ ਘੋੜਾ ਪ੍ਰਾਪਤ ਕਰ ਲਵਾਂਗਾ।
ਬੋਰ ਨਾ ਮੈਂ ਕੈਸੀ ਬਿਲਮਾਉਂ,
ਫੇਰ ਮੈਂ ਦੇਰੀ ਨਹੀਂ ਲਾਉਣੀ, ਤੂੰ ਇੱਕ ਵਾਰ ਮੈਨੂੰ ਪਤਾ ਦੱਸ ਦਿੱਤਾ ਨਾ, ਮੈਂ ਇੱਕ ਛਿਣ ਦੀ ਦੇਰੀ ਨਹੀਂ ਕਰਾਂਗਾ।
ਪਠੋ ਬਾਇਨੀ ਤੁਰਤ ਮੰਗਾਉਂ,
ਆਪਣੀ ਜਿਹੜੀ ਫੌਜ ਹੈ ਚਤੁਰੰਗਣੀ ਫੌਜ, ਘੋੜਿਆਂ ਦੀ, ਹਾਥੀਆਂ ਦੀ, ਰਥਾਂ ਦੀ, ਪੈਦਲ ਫੌਜ, ਚਤੁਰੰਗਣੀ ਫੌਜ ਘਲਾ ਕੇ ਮੈਂ ਤਿਆਰੀ ਕਰਕੇ ਜਿੱਥੇ ਵੀ ਉਹ ਘੋੜਾ ਹੋਵੇਗਾ ਮੈਂ ਪ੍ਰਾਪਤ ਕਰ ਲਵਾਂਗਾ। ਹੁਣ ਇਹ ਮੂਰਖ ਨੂੰ ਕੌਣ ਸਮਝਾਵੇ, ਬਾਦਸ਼ਾਹ ਸ਼ਾਹਜਹਾਂ ਨੂੰ, ਘੋੜਾ ਉਹ ਤਾਂ ਜਿੱਧਰ ਦੀ ਮਾਨ ਸੀ ਉੱਧਰ ਪਹੁੰਚ ਗਿਆ, ਤੇ ਮੂਰਖ ਨੂੰ ਇੰਨੀ ਅਕਲ ਨਹੀਂ, ਮੂਰਖ ਬਾਦਸ਼ਾਹ ਸ਼ਾਹਜਹਾਂ ਨੂੰ, ਕਿ ਘੋੜਾ ਜਿੰਨਾ ਸਤਿਗੁਰਾਂ ਦੇ ਕੋਲ ਗਿਆ ਨਾ, ਸੰਗਤ ਜੀ ਸਾਰਾ ਸੰਸਾਰ ਇੱਕ ਪਾਸੇ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸਤਿਗੁਰਾਂ ਦੇ ਚਰਨਾਂ ਦੀ ਧੂੜ ਵੀ ਬਾਦਸ਼ਾਹ ਸ਼ਾਹਜਹਾਂ ਆਪਣੀ ਮਰਜ਼ੀ ਦੇ ਨਾਲ ਛੂਹ ਨਹੀਂ ਸਕਦਾ, ਚਰਨਾਂ ਦੀ ਧੂੜ ਨੂੰ ਵੀ। ਘੋੜਾ ਖੋਣ ਦੀ ਗੱਲ ਕਰ ਰਿਹਾ ਹੈ ਮੂਰਖ, ਇਹ ਤਾਂ ਖੈਰ ਉਹ ਵਿਚਾਰਾ ਭੋਲਾ ਜਿਹੜਾ ਸਿੱਖ ਸੀ ਨਾ, ਕਾਬਲ ਦਾ ਸਿੱਖ, ਉਸ ਤੋਂ ਇਹਦੇ ਸਿਪਾਹੀਆਂ ਨੇ ਖੋ ਲਿਆ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਖੋਣ ਦੀ ਜ਼ਰੂਰਤ ਇਹਦੇ ਵਿੱਚ ਹੈ? ਇਹਦੇ ਵਰਗੇ ਲੱਖਾਂ ਕਰੋੜਾਂ ਵੀ ਬਾਦਸ਼ਾਹ ਇਕੱਠੇ ਹੋ ਜਾਣ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਨੂੰ ਵੀ ਛੂਹ ਨਹੀਂ ਸਕਦੇ।
ਵਿਦਿਆ ਕਈ ਸ਼ਿਗਰਤਾ ਐਸੇ,
ਉਸ ਵੇਲੇ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਫਿਰ ਸੁਣੋ ਬਾਦਸ਼ਾਹ ਸ਼ਾਹਜਹਾਂ, ਜੇ ਤੁਸੀਂ ਕਾਲੀ ਦੀ ਗੱਲ ਕਰ ਰਹੇ ਹੋ ਨਾ ਕਿ ਛੇਤੀ ਦੱਸਦੇ ਆ, ਮੈਂ ਹੁਣੇ ਹੀ ਦੱਸਦੇ ਆ, ਤੇ ਫਿਰ ਸੁਣੋ ਮੇਰੀ ਗੱਲ। ਹਾਂਜੀ।
ਪੁਰ ਜਨ ਸਭ ਟਿਕਾਈ ਨਿਸ ਜੈਸੇ,
ਹੁਣ ਜਿਵੇਂ ਤੁਸੀਂ ਲਾਹੌਰ ਦੇ ਜਿੰਨੇ ਵੀ ਵਸਨੀਕ ਹੈ, ਜਿੰਨੇ ਲੋਕ ਸਾਰਿਆਂ ਨੂੰ ਉਹਨਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਸਖ਼ਤ ਤਾਕੀਦ ਕੀਤੀ ਨਾ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਪਹਿਲਾਂ ਹੀ ਕਿਹਾ ਸੀ ਬਾਦਸ਼ਾਹ ਸ਼ਾਹਜਹਾਂ ਨੂੰ ਕਿ ਘੋੜੇ ਦਾ ਪਤਾ ਤੇ ਮੈਂ ਜ਼ਰੂਰ ਦੱਸ ਦਿਆਂਗਾ, ਲੇਕਿਨ ਮੈਨੂੰ ਮੇਰੀ ਵਿਦਿਆ ਦੇ ਵੀ ਕਿਸੇ ਦੀ ਦਖਲ ਅੰਦਾਜ਼ੀ ਨਹੀਂ ਚਾਹੀਦੀ, ਜ਼ਰੂਰ ਦੱਸਾਂਗਾ ਮੈਂ। ਪਹਿਲਾਂ ਨਗਰ ਦੇ ਜਿੰਨੇ ਵੀ ਵਸਨੀਕ ਹੈ ਲਾਹੌਰ ਨਿਵਾਸੀ, ਸਾਰਿਆਂ ਨੂੰ ਕਹਿ ਦਿਓ ਆਪੋ ਆਪਣੇ ਘਰਾਂ ਵਿੱਚ ਰਹਿਣ, ਕੋਈ ਬਾਹਰ ਨਾ ਆਵੇ। ਬਾਦਸ਼ਾਹ ਸ਼ਾਹਜਹਾਂ ਨੇ ਢੰਡੋਰਾ ਪਟਵਾ ਦਿੱਤਾ ਸਿਪਾਹੀ ਘਲਾ ਕੇ ਕਿ ਨਗਰ ਦੇ ਸਾਰੇ ਵਸਨੀਕ ਲੋਕਾਂ ਨੂੰ ਸਖ਼ਤ ਤਾਕੀਦ ਕੀਤੀ ਜਾਂਦੀ ਹੈ ਕਿ ਕੋਈ ਵੀ ਆਪਣੇ ਘਰਾਂ ਤੋਂ ਬਾਹਰ ਨਾ ਆਵੇ, ਜਿਹੜਾ ਬਾਹਰ ਆਇਆ ਮਾਰਿਆ ਜਾਵੇਗਾ। ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਚਲੇ ਗਏ, ਘਰਾਂ ਨੂੰ ਜਿੰਦਰੇ ਲਾ ਦਿੱਤੇ ਗਏ। ਬਾਬਾ ਬਿਧੀ ਚੰਦ ਸਾਹਿਬ ਜੀ ਕੀ ਕਹਿਣ ਲੱਗੇ, ਪੁਰਜਨ ਸਭ ਟਿਕਾਏ ਨਿਸ ਜੈਸੇ, ਇਹੋ ਜਿਹਾ ਉਦਮ ਉਪਰਾਲਾ ਕਰੀਏ ਕਿ ਨਗਰ ਦੇ ਸਾਰੇ ਲੋਕ ਜੋ ਆਪੋ ਆਪਣੇ ਘਰਾਂ ਵਿੱਚ ਹੋਣ, ਇੱਕ ਵੀ ਬੰਦਾ ਵਾਰ ਨਾ ਹੋਵੇ। ਹਾਂਜੀ।
ਨਿਜ ਨਿਜ ਘਰ ਬਾਰ ਮਾਰੇ ਤਾਰੇ,
ਸਾਰਿਆਂ ਨੂੰ ਉਹਨਾਂ ਦੇ ਆਪੋ ਆਪਣੇ ਘਰਾਂ ਵਿੱਚ ਵਾੜ ਦਿਓ, ਡਰਾ ਕੇ ਪ੍ਰੇਮ ਨਾਲ ਕਹਿ ਕੇ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਘਰਾਂ ਵਿੱਚ ਵਾੜ ਕੇ ਤੇ ਸਾਰਿਆਂ ਦੇ ਘਰਾਂ ਦੇ ਬਾਹਰ ਜਿੰਦਰੇ ਲਾ ਦਿੱਤੇ ਜਾਣ। ਧੰਨ ਹੈ ਬਾਬਾ ਜੀ ਦੀ ਕਲਾ, ਬਹੁਤ ਮਹਾਨ ਕਿਰਪਾ ਹੈ ਬਾਬਾ ਜੀ ਦੇ ਉੱਪਰ। ਸੋ ਕਹਿਣ ਲੱਗੇ ਕਿ ਸਾਰਿਆਂ ਨੂੰ ਘਰਾਂ ਵਿੱਚ ਵਾੜ ਕੇ ਜਿੰਦਰੇ ਲਵਾ ਦਿਓ।
ਕੋਟ ਦੁਰਗ ਦਰ ਭੇੜੋ ਸਾਰੇ।
ਤੇ ਫਿਰ ਇਹ ਵੀ ਬਹੁਤ ਜ਼ਰੂਰੀ ਹੈ ਬਾਦਸ਼ਾਹ ਸ਼ਾਹਜਹਾਂ, ਤੁਸੀਂ ਕਹਿ ਰਹੇ ਹੋ ਨਾ ਕਿ ਅੱਜ ਦੇ ਦਿਨ ਹੀ ਚੋਰ ਦਾ ਪਤਾ ਮੈਂ ਦੱਸ ਦਿਆਂ, ਦਿਨੇ ਦਿਨੇ ਹੀ ਦੱਸ ਦਿਆਂ। ਠੀਕ ਹੈ, ਮੰਨ ਲਈ ਤੁਹਾਡੀ ਗੱਲ, ਰਾਤ ਨਹੀਂ ਮੈਂ ਹੋਣ ਦਿੰਦਾ ਹੁਣ, ਲੇਕਿਨ ਮੇਰੀ ਵੀ ਇੱਕ ਗੱਲ ਮੰਨ ਲਓ, ਤੁਹਾਡੀ ਗੱਲ ਮੈਂ ਮੰਨੀ, ਮੇਰੀ ਗੱਲ ਤੁਸੀਂ ਮੰਨੋ। ਨਗਰ ਦੇ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਕਰਾ ਦਿਓ, ਉਹਨਾਂ ਨੂੰ ਜਿੰਦਰੇ ਮਰਵਾ ਦਿਓ ਉਹਨਾਂ ਦੇ ਘਰਾਂ ਨੂੰ, ਅਤੇ ਫਿਰ ਤੁਹਾਡਾ ਜਿਹੜਾ ਸ਼ਾਹੀ ਕਿਲ੍ਹਾ ਹੈ, ਆ ਕਿਲ੍ਹੇ ਦੇ ਜਿੰਨੇ ਵੀ ਬੂਹੇ ਨੇ, ਜਿੰਨੀਆਂ ਡਿਉੜੀਆਂ ਨੇ, ਜਿੰਨੇ ਦਰਵਾਜ਼ੇ ਹੈ, ਉਹਨਾਂ ਸਾਰਿਆਂ ਨੂੰ ਬੰਦ ਕਰੋ।
ਸੁਨਤ ਸ਼ਾਹ ਚਿਤ ਚੌਂਪ ਕਨੇਰੀ।
ਹੁਣ ਸੰਗਤ ਜੀ, ਬਾਬਾ ਬਦੀ ਚੰਦ ਸਾਹਿਬ ਜੀ ਕੰਮ ਇਹੋ ਜਿਹੇ ਕਰਵਾ ਰਹੇ ਹੈ ਨਾ, ਸੁਣ ਸੁਣ ਕੇ ਸ਼ਾਹਜਹਾਂ ਦੇ ਮਨ ਵਿੱਚ ਵੀ ਨਾ ਉਤਸ਼ਾਹ ਬੜਾ ਵੱਧਦਾ ਜਾ ਰਿਹਾ, ਹੋਰ ਤੇਜ਼ੀ ਵੱਧਦੀ ਜਾ ਰਹੀ। ਕਾਲਾ ਪਿਆ, ਕਿਉਂਕਿ ਮੰਜ਼ਿਲ ਦੇ ਜਿਵੇਂ ਨੇੜੇ ਪਹੁੰਚੀਦਾ ਹੈ ਨਾ, ਜਦ ਸਾਹਮਣੇ ਮੰਜ਼ਿਲ ਨੇੜੇ ਦਿਸੇ ਤਾਂ ਬੰਦੇ ਨੂੰ ਪਹੁੰਚਣ ਦੀ ਕਾਲੀ ਵੀ ਹੋਰ ਜ਼ਿਆਦਾ ਵੱਧ ਜਾਂਦੀ। ਹੁਣ ਬਾਦਸ਼ਾਹ ਸ਼ਾਹਜਹਾਂ ਨੂੰ ਜ਼ਿਆਦਾ ਕਾਲੀ ਪਈ ਹੈ, ਗੜਬੜ ਕੱਢ ਰਿਹਾ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਫੁਰਮਾਨ ਹੈ ਨਾ, ਗੜਬੜ ਕਰਿਆ ਕੌਡੀ ਰੰਗ ਲਾਏ, ਕਰ ਰਿਹਾ ਨਾ ਕਾਲੀ, ਵੇਖ ਹੁਣ ਕਿਵੇਂ ਫਸੇਗਾ ਫਿਰ। ਸੋ ਬਾਦਸ਼ਾਹ ਸ਼ਾਹਜਹਾਂ, ਸੁਨਤ ਸ਼ਾਹ ਚਿਤ ਚੌਂਪ ਕਨੇਰੀ, ਮਨ ਚ ਬੜਾ ਉਤਸ਼ਾਹ ਹੈ, ਬੜੀ ਖੁਸ਼ੀ ਹੈ। ਹਾਂਜੀ,
ਕਯੋ ਜਥਾ ਨਰ ਪਟ ਤਿਸ ਬੇਰੀ।
ਸੰਗਤ ਜੀ, ਨਗਰ ਉਸ ਵੇਲੇ ਬਾਦਸ਼ਾਹ ਸ਼ਾਹਜਹਾਂ ਦੇ ਜਿੰਨੇ ਸਿਪਾਹੀ ਹੈ ਉਹ ਤਾਂ ਹੁਕਮ ਦੇ ਬੱਧੇ ਹੋਏ ਨੇ, ਬਾਦਸ਼ਾਹ ਦਾ ਹੁਕਮ ਹੋਵੇ ਉਹਨਾਂ ਨੇ ਉਸੇ ਤਰ੍ਹਾਂ ਦੀ ਕਾਰ ਘਮਾਉਣੀ ਹੈ। ਉਸੇ ਵੇਲੇ ਸ਼ਾਹਜਹਾਂ ਨੇ ਆਪਣੇ ਵਜ਼ੀਰਾਂ ਨੂੰ ਹੁਕਮ ਦੇ ਦਿੱਤਾ ਵੀ ਕੀ ਸੁਣਦੇ ਪਏ ਹੋ, ਜਿਵੇਂ ਨਜੂਮ ਕਹਿ ਰਿਹਾ ਕਰੋ ਉਸੇ ਤਰ੍ਹਾਂ, ਜਾਓ ਛੇਤੀ ਜਾ ਕੇ ਨਗਰ ਦੇ ਲਾਹੌਰ ਨਿਵਾਸੀ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਮੇਰਾ ਸਖ਼ਤ ਹੁਕਮ ਸੁਣਾ ਦਿਓ ਕਿ ਇੱਕ ਵੀ ਬੰਦਾ, ਭਾਵੇਂ ਬੰਦਾ, ਭਾਵੇਂ ਕੋਈ ਬੀਬੀ, ਭਾਵੇਂ ਬੱਚਾ, ਬਾਲਕ, ਬਜ਼ੁਰਗ, ਕੋਈ ਵੀ ਹੋਵੇ, ਖਬਰਦਾਰ, ਜੇ ਕੋਈ ਆਪਣੇ ਘਰੋਂ ਬਾਹਰ ਆਇਆ ਉਹ ਮਾਰਿਆ ਜਾਵੇਗਾ, ਉਹਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ, ਬਚੇਗਾ ਨਹੀਂ ਫਿਰ ਉਹ, ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਵੜ ਜਾਣ। ਹਾਂਜੀ,
ਗਰੀ ਗਰੀ ਅਰ ਸਗਰੇ ਪੌਰ,
ਕਹਿ ਦਿਓ ਸਖ਼ਤ ਕਰਕੇ ਲੋਕਾਂ ਨੂੰ ਸਖ਼ਤ ਤਾਕੀਦ ਕਰ ਦੇਣਾ ਕਿ ਇੱਕ ਵੀ ਗਲੀ ਦੇ ਵਿੱਚ ਇੱਕ ਬੰਦਾ ਨਜ਼ਰ ਨਹੀਂ ਆਉਣਾ ਚਾਹੀਦਾ ਮੈਨੂੰ, ਪੂਰੀਆਂ ਗਲੀਆਂ, ਪੂਰੇ ਮੁਹੱਲੇ ਸਾਰੇ ਸੁਤੰਤਰ ਹੋਣ, ਆਜ਼ਾਦ ਹੋਣ।
ਆਦਿ ਦੁਰਗ ਜੇਤੀ ਸਭ ਠੌਰ,
ਤੇ ਲਾਹੌਰ ਦੇ ਸਮੇਤ, ਨਗਰ ਦੇ ਸਮੇਤ, ਮੇਰੇ ਕਿਲ੍ਹੇ ਦੇ ਵੀ ਜਿੰਨੇ ਬੂਹੇ, ਜਿੰਨੇ ਦਰਵਾਜ਼ੇ ਹਨ,
ਵੈਰ ਨਾ ਨਿਕਸੇ ਪੁਰ ਤੇ ਕੋਏ,
ਤੇ ਨਾ ਕੋਈ ਨਗਰ ਵਿੱਚ ਬਾਹਰੋਂ ਅੰਦਰ ਆਵੇ, ਤੇ ਨਾ ਅੰਦਰ ਦਾ ਬੰਦਾ ਕੋਈ ਬਾਹਰ ਜਾਵੇ, ਤੇ ਨਾ ਕਿਲ੍ਹੇ ਵਿੱਚੋਂ ਕੋਈ ਬੰਦਾ ਬਾਹਰ ਜਾਵੇ, ਤੇ ਨਾ ਕਿਲ੍ਹੇ ਵਿੱਚ ਕੋਈ ਦਾਖਲ ਹੋਵੇ, ਸਾਰੇ ਆਪੋ ਆਪਣੀ ਥਾਂ ਤੇ ਰੁਕ ਜਾਣ।
ਨਿਜ ਨਿਜ ਘਰ ਮੈਂ ਥਿਰ ਕੈ ਸੋਏ,
ਸਾਰੇ ਜੀ ਆਪੋ ਆਪਣੇ ਘਰਾਂ ਵਿੱਚ ਟਿਕਾਣਾ ਬਣਾ ਲੈਣ।
ਤਤ ਛਿਨ ਫਿਰੇ ਕੈਤਪੁਰ ਸਾਰੇ।
ਸੰਗਤ ਜੀ, ਬੜੀ ਰਫਤਾਰ ਦੇ ਨਾਲ ਬਾਦਸ਼ਾਹ ਸ਼ਾਹਜਹਾਂ ਦੇ ਸਿਪਾਹੀ ਢੰਡੋਰਾ ਲੈ ਕੇ, ਢੋਲ ਲੈ ਕੇ ਨਿਕਲੇ, ਕਿੰਨੇ ਟੋਲੇ ਨਿਕਲੇ, ਬਹੁਤ ਸਾਰੀਆਂ ਟੋਲੀਆਂ ਨਿਕਲੀਆਂ, ਤਕਰੀਬਨ ਹਰ ਹਰ ਗਲੀ ਮੁਹੱਲੇ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇ ਵਿੱਚ ਪੁਕਾਰ ਕੇ ਕਹਿਣ ਲੱਗੇ, ਵੇ ਨਗਰ ਦੇ ਲੋਕੋ, ਸੁਣ ਲਓ, ਸੁਚੇਤ ਹੋ ਜਾਓ ਸਾਰੇ, ਬਾਦਸ਼ਾਹ ਸ਼ਾਹਜਹਾਂ ਦਾ ਸਖ਼ਤ ਹੁਕਮ ਹੈ ਕਿ ਅੱਜ ਦੇ ਦਿਨ ਕਿਸੇ ਇੱਕ ਵੀ ਬੰਦੇ ਨੇ ਆਪਣੇ ਘਰੋਂ ਬਾਹਰ ਨਹੀਂ ਨਿਕਲਣਾ, ਭਾਵੇਂ ਬੰਦਾ, ਭਾਵੇਂ ਬੀਬੀ, ਭਾਵੇਂ ਬੱਚਾ, ਬਾਲਕ, ਬਜ਼ੁਰਗ, ਕੋਈ ਵੀ ਹੋਵੇ, ਖਬਰਦਾਰ ਕੋਈ ਘਰੋਂ ਬਾਹਰ ਨਾ ਆਵੇ, ਸਾਰੇ ਆਪੋ ਆਪਣੇ ਘਰਾਂ ਵਿੱਚ ਚਲੇ ਜਾਣ।
ਸ਼ਾਹ ਤੁਰੰਗ ਕੋ ਖੋਜ ਨਿਕਾਰੇ।
ਹੁਣ ਇੱਕਦਮ ਸੰਗਤ ਜੀ, ਜਦ ਉਹ ਢੰਡੋਰਾ ਪਿੱਟਣ ਵਾਲਿਆਂ ਪਾਸੋਂ ਇਹ ਖਬਰ ਸੁਣੀ ਨਾ, ਲੋਕ ਤੇ ਕੁਝ ਹੈਰਾਨ ਵੀ ਹੋ ਗਏ ਕਿ ਪਤਾ ਨਹੀਂ ਇਹੋ ਜਿਹਾ ਕਿਹੜਾ ਕਹਿਰ ਵਾਪਰਿਆ ਕਿ ਬਾਦਸ਼ਾਹ ਸਾਰਿਆਂ ਨੂੰ ਆਪੋ ਆਪਣੇ ਘਰਾਂ ਵਿੱਚ ਕੈਦ ਕਰਵਾ ਰਿਹਾ। ਉਸ ਵੇਲੇ ਨਾਲ ਦਾ ਨਾਲ ਉਹ ਸਿਪਾਹੀ ਜਿਹੜਾ ਢੋਲ ਪਿੱਟਦਾ ਸੀ ਨਾ, ਉਹ ਇਹ ਵੀ ਕਹਿਣ ਲੱਗਾ ਨਾਲ ਦਾ ਨਾਲ ਕਿ ਬਾਦਸ਼ਾਹ ਸ਼ਾਹਜਹਾਂ ਦੇ ਘੋੜੇ ਦੀ ਖੋਜਬੀਨ ਚੱਲ ਰਹੀ ਹੈ, ਘੋੜੇ ਦਾ ਪਤਾ ਕੱਢਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ, ਇਸ ਲਈ ਨਗਰ ਦੇ ਲੋਕੋ ਆਪ ਸਭ ਸਹਾਇਤਾ ਕਰੋ। ਹਾਂਜੀ,
ਪੁਰ ਕੇ ਪੁਰ ਜਾਈ ਕਰ ਸਾਰੇ।
ਸੋ ਪੁਰ ਕਹੀਏ ਸੰਗਤ ਜੀ, ਲਾਹੌਰ ਨਗਰ ਦਾ ਜਿੱਥੋਂ ਮੇਨ ਬੂਹਾ ਸੀ ਦਰਸ਼ਨੀ ਡਿਉੜੀ ਦਾ, ਜਿੱਥੋਂ ਲਾਹੌਰ ਨਗਰ ਆਰੰਭ ਹੁੰਦਾ ਸੀ ਲਾਹੌਰ। ਹਾਂਜੀ,
ਕਰੇ ਕਿਵਾਰ ਅਸੰਜਤ ਪਾਰੇ।
ਉਸ ਵੇਲੇ ਸਾਰੇ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਬੰਦ ਕਰ ਦਿੱਤਾ ਗਿਆ, ਤੇ ਫਿਰ ਸ਼ਾਹੀ ਕਿਲ੍ਹੇ ਦਾ ਜਿਹੜਾ ਮੁੱਖ ਦਰਵਾਜ਼ਾ ਸੀ, ਮੁੱਖ ਡਿਉੜੀ ਸੀ, ਉੱਥੇ ਵੀ ਬੜਾ ਭਾਰੀ ਮਜ਼ਬੂਤ ਜਿੰਦਰਾ ਲਾਇਆ ਗਿਆ ਕਿ ਕੋਈ ਜੁਰਤ ਵੀ ਨਾ ਕਰੇ।
ਕੁਲਫਨ ਮਾਰ ਸੋਲੀਨ ਕਲੀਦ।
ਸਾਰਿਆਂ ਘਰਾਂ ਨੂੰ ਜਿੰਦਰੇ ਲਾਏ ਗਏ, ਸ਼ਾਹੀ ਕਿਲੇ ਦੇ ਇੱਕ ਇੱਕ ਬੂਹੇ ਨੂੰ, ਦਰਸ਼ਨੀ ਡਿਉੜੀ ਜਾਂ ਜਿਹੜੇ ਵੱਡੇ ਦਰਵਾਜ਼ੇ ਬੂਹੇ ਸੀ ਕਿਲੇ ਦੇ, ਉਹਨਾਂ ਸਾਰਿਆਂ ਨੂੰ ਵੀ ਵੱਡੇ ਜਿੰਦਰੇ ਲਾ ਕੇ ਸਾਰਿਆਂ ਦੀਆਂ ਚਾਬੀਆਂ ਜੋ ਕੁੰਜੀਆਂ ਸੀ, ਕਲੀਰ ਕਹਿੰਦੇ ਸਿੰਘ ਜੀ ਚਾਬੀ ਨੂੰ, ਚਾਬੀਆਂ ਕੱਢੀਆਂ ਗਈਆਂ। ਹਾਂਜੀ,
ਸਭ ਕੀ ਲੀਨੀ ਸ਼ਾਹ ਰਸੀਦ,
ਰਸੀਦ ਕਹਿੰਦੇ ਸੰਗਤ ਜੀ ਪਹੁੰਚ, ਜਿਵੇਂ ਗੁਰੂ ਘਰ ਦੇ ਵਿੱਚ ਵੀ ਸਾਧ ਸੰਗਤ ਸੇਵਾ ਕਰਦੀ ਹੈ, ਤਿਲ ਫੁੱਲ ਚੜਾਉਂਦੀ ਹੈ, ਉਹਨਾਂ ਨੂੰ ਰਸੀਦ ਮਿਲਦੀ ਹੈ। ਰਸੀਦ ਦਾ ਅਰਥ ਹੁੰਦਾ ਹੈ ਸੰਗਤ ਜੀ, ਆ ਇੱਕ ਪ੍ਰਕਾਰ ਦਾ ਪ੍ਰਮਾਣ ਪੱਤਰ ਹੁੰਦਾ ਹੈ ਕਿ ਜਿਸ ਕਾਰਜ ਨਵੇਂ ਤੋਂ ਚੀਜ਼ ਕੀਤੀ ਗਈ ਉਹ ਗੁਰੂ ਘਰ ਵੱਲੋਂ ਪ੍ਰਮਾਣਿਕਤਾ ਦਿੱਤੀ ਜਾਂਦੀ ਹੈ ਕਿ ਤੁਹਾਡੀ ਭੇਟਾ ਕਬੂਲ ਹੋ ਗਈ, ਜਾਂ ਜਿਸ ਕਾਰਜ ਨਵੇਂ ਤੁਸੀਂ ਚੜਾਇਆ ਹੈ ਉਹ ਕਾਰਜ ਸਫਲ ਹੋਇਆ। ਸੋ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਰਸੀਦ, ਕਹਿਣ ਦਾ ਮਤਲਬ ਹੈ ਦਰੋਗੇ ਨੇ, ਸਿਪਾਹੀਆਂ ਨੇ ਆ ਕੇ ਸਾਰੀਆਂ ਚਾਬੀਆਂ ਜਮ੍ਹਾਂ ਕਰਾ ਦਿੱਤੀਆਂ।
ਪਿਖ ਬਿਧੀਏ ਤਬ ਗਿਰਾ ਉਚਾਰੀ,
ਹੁਣ ਬਾਬਾ ਬਧੀ ਚੰਦ ਸਾਹਿਬ ਜੀ ਜਦ ਵੇਖਿਆ ਨਾ ਬਾਬਾ ਜੀ ਨੇ, ਬਾਬਾ ਜੀ ਆਪਣੇ ਅੰਦਰੋਂ ਅੰਦਰ ਬਹੁਤ ਖੁਸ਼ ਸੀ, ਸਾਰੀ ਕਲਾ ਸਾਰੀ ਕਿਰਪਾ ਮੀਰੀ ਪੀਰੀ ਦੇ ਮਾਲਕ ਮਹਾਬਲੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਰਤ ਰਹੀ ਸੀ ਅਟੁੱਟ ਕਿਰਪਾ। ਹੁਣ ਉਸ ਵੇਲੇ ਬਾਬਾ ਬਧੀ ਚੰਦ ਸਾਹਿਬ ਜੀ ਕੀ ਕਹਿਣ ਲੱਗੇ ਸੁਣੋ ਜੀ।
ਹਜ਼ਰਤ ਦਿਓ ਕਲੀਦ ਮੁਝ ਸਾਰੀ,
ਬਾਬਾ ਬਧੀ ਚੰਦ ਸਾਹਿਬ ਜੀ ਕਹਿੰਦੇ ਬਾਦਸ਼ਾਹ ਸ਼ਾਹਜਹਾਂ ਸੁਣੋ ਹੁਣ ਸਾਡੀ ਗੱਲ, ਜੋ ਗੱਲ ਅਸੀਂ ਕਹਿ ਰਹੇ ਹਾਂ ਕਿ ਜਿੰਨੀਆਂ ਵੀ ਚਾਬੀਆਂ ਹੈ, ਜਿੰਨੀਆਂ ਕੁੱਜੀਆਂ ਹੈ, ਇਹ ਸਾਰੀਆਂ ਚਾਬੀਆਂ ਸਾਨੂੰ ਫੜਾ ਦਿਓ।
ਯਾ ਕੇ ਹੀਰਤ ਜਾਂ ਤੁਮ ਸੋਵੋ,
ਫਿਰ ਬੋਲੋ ਜੀ।
ਯਾ ਕੇ ਹਰਤ ਜਾਂ ਤੁਮ ਸੋਵੋ,
ਹੈ ਕੇ ਹਰਤ ਜਹਾਂ ਤੁਮ ਸੋਵੋ। ਬਾਬਾ ਬਧੀ ਚੰਦ ਸਾਹਿਬ ਜੀ ਕਹਿਣ ਲੱਗੇ ਕਿ ਜਦ ਘੋੜਾ ਚੋਰੀ ਹੋਇਆ ਸੀ ਨਾ, ਮੈਨੂੰ ਇਹ ਦੱਸੋ ਤੁਸੀਂ ਕਿੱਥੇ ਸੁੱਤੇ ਹੋਏ ਸੀ, ਮਹਿਲ ਵਿੱਚ, ਮਹਿਲ ਦੇ ਕਿਹੜੇ ਕਮਰੇ ਦੇ ਵਿੱਚ, ਕਿਲੇ ਦੇ ਕਿਹੜੇ ਕਮਰੇ ਦੇ ਵਿੱਚ, ਮੈਨੂੰ ਇਹ ਦੱਸੋ ਕਿ ਘੋੜਾ ਚੋਰੀ ਹੋਣ ਵੇਲੇ ਤੁਸੀਂ ਕਿੱਥੇ ਸੁੱਤੇ ਹੋਏ ਸੀ।
ਸੁਖ ਸੋ ਜਾਏ ਤਹਾਂ ਥਿਰ ਹੋਵੋ,
ਕਿਉਂਕਿ ਬਿਲਕੁਲ ਉਹੋ ਜਿਹਾ ਸਮਾਂ ਬਣਾਉਣਾ ਜ਼ਰੂਰੀ ਹੈ, ਕਿਉਂਕਿ ਰਾਤ ਦੇ ਵੇਲੇ ਜਦ ਘੋੜਾ ਚੋਰੀ ਹੋਇਆ ਸੀ ਉਸ ਵੇਲੇ ਨਗਰ ਦੇ ਲੋਕ ਵੀ ਘਰਾਂ ਦੇ ਵਿੱਚ ਸਨ, ਸੁੱਤੇ ਹੋਏ ਸੀ, ਅਤੇ ਹੁਣ ਭਾਵੇਂ ਹੁਣ ਧੱਕੇ ਦੇ ਨਾਲ ਆਪਾਂ ਘਰਾਂ ਵਿੱਚ ਵਾੜ ਰਹੇ ਹਾਂ ਉਹਨਾਂ ਨੂੰ, ਲੇਕਿਨ ਉਸ ਵੇਲੇ ਰਾਤ ਦੇ ਸਮੇਂ ਵੀ ਨਗਰ ਦੀਆਂ ਸਾਰੀਆਂ ਗਲੀਆਂ ਜਿੰਨੇ ਮੁਹੱਲੇ ਉਹ ਸਾਰੇ ਬੀਆਬਾਨ ਸੁੰਨੇ ਹੋਏ ਪਏ ਸੀ, ਇਸ ਲਈ ਮੈਂ ਉਹੋ ਜਿਹਾ ਸਮਾਂ ਹੁਣ ਬਣਵਾ ਦਿੱਤਾ, ਕਿਉਂਕਿ ਤੁਸਾਂ ਮੈਨੂੰ ਆਪ ਕਿਹਾ ਕਿ ਹੁਣ ਦੇ ਅੱਜ ਦੇ ਦਿਨ ਦੇ ਵਿੱਚ ਹੀ ਮੈਨੂੰ ਚੋਰ ਦਾ ਪਤਾ ਚਾਹੀਦਾ, ਅਤੇ ਜਿਸ ਵੇਲੇ ਘੋੜਾ ਚੋਰੀ ਹੋਇਆ ਸੀ ਉਸ ਵੇਲੇ ਤੁਸੀਂ ਵੀ ਉੱਥੇ ਨਹੀਂ ਸੀ, ਤੁਸੀਂ ਸੁੱਤੇ ਹੋਏ ਸੀ ਆਪਣੇ ਮਹਿਲਾਂ ਦੇ ਵਿੱਚ, ਇਸ ਲਈ ਹੁਣ ਬਾਦਸ਼ਾਹ ਸ਼ਾਹਜਹਾਂ ਮੇਰੀ ਗੱਲ ਸੁਣੋ, ਜਿਸ ਥਾਂ 'ਤੇ ਤੁਸੀਂ ਸੁੱਤੇ ਹੋਏ ਸੀ ਪਹਿਲਾਂ ਘੋੜਾ ਚੋਰੀ ਹੋਣ ਦੇ ਵੇਲੇ, ਮੇਰੀ ਗੱਲ ਮੰਨੋ, ਤੁਸੀਂ ਹੁਣੇ ਹੀ ਉਸ ਥਾਂ 'ਤੇ ਚਲੇ ਜਾਓ ਅਤੇ ਉਸ ਥਾਂ 'ਤੇ ਜਾ ਕੇ ਟਿਕੋ, ਭਾਵੇਂ ਸੌਂ ਜਾਓ ਭਾਵੇਂ ਵਿਸ਼ਰਾਮ ਕਰੋ।
ਅਬ ਮੈਂ ਲਾਗੋ ਕਰਨ ਵਿਚਾਰ,
ਬਸ ਆ ਗਈ ਕਿਨਾਰੇ 'ਤੇ ਗੱਲ। ਬਾਬਾ ਬਧੀ ਚੰਦ ਸਾਹਿਬ ਜੀ ਕਹਿਣ ਲੱਗੇ ਹੁਣ ਮੈਂ ਤੁਹਾਨੂੰ ਪਤਾ ਦੱਸਣ ਲੱਗਾ ਹਾਂ, ਤੁਸੀਂ ਜਾ ਕੇ ਪਹਿਲਾਂ ਆਪਣੀ ਥਾਂ 'ਤੇ ਸੌਂ ਜਾਓ।
ਖੋਜ ਪਾਏ ਤਬ ਕਹੋ ਪੁਕਾਰ,
ਜਦ ਮੈਂ ਆਪਣੀ ਵਿਦਿਆ ਨੂੰ ਵਰਤਾਂਗਾ, ਆਪਣੀ ਕਲਾ ਨੂੰ ਵਰਤਾਂਗਾ ਜਦ, ਤੇ ਜਿਵੇਂ ਹੀ ਮੈਨੂੰ ਪਤਾ ਲੱਗ ਜਾਵੇਗਾ ਨਾ ਚੋਰ ਦਾ ਨਾਮ, ਥਾਂ, ਟਿਕਾਣਾ, ਸਰੀਰ, ਸਰੂਪ, ਜੋ ਵੀ, ਮੈਂ ਆਪ ਤੁਹਾਨੂੰ ਆਵਾਜ਼ ਲਾ ਕੇ ਉੱਚੀ ਆਵਾਜ਼ ਦੇ ਵਿੱਚ ਨਾ ਪੁਕਾਰ ਕੇ ਦੱਸ ਦਿਆਂਗਾ।
ਕੋ ਲਾਗਿਓ ਬੱਡ ਚੋਰ ਹਠੀਲਾ,
ਇਹ ਤਾਂ ਗੱਲ ਪੱਕੀ ਹੈ ਬਾਦਸ਼ਾਹ ਸ਼ਾਹਜਹਾਂ, ਮੇਰੀ ਗੱਲ ਮੰਨੋ ਤੁਸੀਂ ਨਾ ਮੰਨੋ, ਚੋਰ ਜੋ ਵੀ ਹੈ ਨਾ ਬੜਾ ਢੱਡ ਹੈ, ਬੜਾ ਹਠੀ ਹੈ, ਬੜਾ ਮਜ਼ਬੂਤ ਹੈ, ਬੜਾ ਪੱਕਾ ਹੈ, ਕਿਉਂਕਿ ਇਹ ਕੰਮ ਕੋਈ ਜਣਾ ਖਣਾ ਥੋੜ੍ਹਾ ਕਰ ਸਕਦਾ ਹੈ ਭਲਾ, ਇੰਨੇ ਵੱਡੇ ਸ਼ਾਹੀ ਕਿਲੇ ਦੇ ਵਿੱਚ ਘਾਤ ਲਾਣਾ, ਦਰੋਗੇ ਦੇ ਸਮੇਤ, ਤੁਹਾਡੇ ਸਮੇਤ, ਸਾਰੇ ਵਜ਼ੀਰਾਂ, ਅਹਿਲਕਾਰਾਂ, ਮੰਤਰੀਆਂ ਦੇ ਸਮੇਤ ਸਭ ਨੂੰ ਮੂਰਖ ਬਣਾ ਕੇ ਲੈ ਜਾਣਾ, ਇਹ ਗੱਲ ਕੋਈ ਛੋਟਾ ਤਾਂ ਨਹੀਂ ਕਰ ਸਕਦਾ, ਇਹ ਤਾਂ ਸੱਚ ਹੈ। ਸੰਗਤ ਜੀ, ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖੈ। ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਲਾ, ਆਪਣੀ ਕਿਰਪਾ ਨਿੱਕੇ ਜੀ ਕੀੜੀ ਦੇ ਵਿੱਚ ਵੀ ਪਾ ਦੇਣ, ਨਿੱਕੀ ਜੀ ਕੀੜੀ ਵੀ ਲੱਖਾਂ ਨੂੰ ਸਵਾਹ ਬਣਾ ਸਕਦੀ ਹੈ। ਬਾਬਾ ਬਧੀ ਚੰਦ ਸਾਹਿਬ ਜੀ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਡਲੇ ਪਿਆਰੇ ਸਿੱਖ ਹੈ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿਰ 'ਤੇ ਹੱਥ ਰੱਖ ਕੇ, ਪਿੱਠ 'ਤੇ ਥਾਪੜਾ ਦੇ ਕੇ ਬੜੀਆਂ ਬਖਸ਼ਿਸ਼ਾਂ ਕਰਕੇ ਤੋਰਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਜ਼ਰ ਹੀ ਪੈ ਜਾਵੇ ਸੰਗਤ ਜੀ, ਨਿੱਕੀ ਜੀ ਕੀੜੀ ਹਾਥੀਆਂ ਨੂੰ ਫੌਜਾਂ ਨੂੰ ਤਬਾਹ ਕਰ ਸਕਦੀ ਹੈ, ਤੇ ਜਿੱਥੇ ਗੁਰੂ ਸਾਹਿਬ ਜੀ ਦਾ ਹੱਥ ਆ ਜਾਵੇ, ਬਖਸ਼ਿਸ਼ ਆ ਜਾਵੇ, ਸ਼ੰਕਾ ਰਹੇਗੀ ਕੋਈ ਮਨ ਵਿੱਚ ਕਿ ਕਾਰਜ ਨਾ ਬਣੇ? ਭਲਾ ਬਾਬਾ ਬਦੀ ਚੰਦ ਸਾਹਿਬ ਜੀ ਆਪਣੇ ਮੂੰਹੋਂ ਕਹਿਣ ਲੱਗੇ, ਸੱਚੀ ਗੱਲ ਕਹਿ ਰਹੇ, ਬਿਲਕੁਲ ਇੱਕ ਅੱਖਰ ਸੱਚਾ ਹੈ। ਬਾਬਾ ਜੀ ਕਹਿੰਦੇ, ਬਾਦਸ਼ਾਹ ਸ਼ਾਹਜਹਾਂ ਇਹ ਤਾਂ ਗੱਲ ਮੰਨਣੀ ਪਵੇਗੀ ਪੱਕੀ ਪੂਰਨ ਤੌਰ ਤੇ। ਕਿਹੜੀ ਗੱਲ? ਕਿ ਚੋਰ ਜੋ ਵੀ ਸੀ ਨਾ, ਬੜਾ ਮਜ਼ਬੂਤ ਸੀ, ਢਾਡਾ ਸੀ, ਬੜਾ ਹਠੀ, ਬਹੁਤ ਤਗੜੇ ਜਿਗਰੇ ਵਾਲਾ ਸੀ।
ਖੋਜਤ ਖੋਜ ਲਾਗਤੀ ਟੀਲਾ,
ਤਾਂ ਹੀ ਤੇ ਮੈਨੂੰ ਲੱਭਣ ਲੱਗਿਆ ਇੰਨੀ ਦੇਰੀ ਕਿਉਂ ਲੱਗ ਰਹੀ ਹੈ, ਕਿਉਂਕਿ ਉਹ ਚੋਰ ਨੇ ਨਾ ਨਿਸ਼ਾਨ ਹੀ ਨਹੀਂ ਕੋਈ ਛੱਡਿਆ, ਬਹੁਤ ਹੀ ਔਖਾ ਨਿਸ਼ਾਨ ਲੱਭ ਰਿਹਾ ਹੈ, ਬੜਾ ਪੱਕਾ ਸੀ ਉਹ ਚੋਰ।
ਮੁਰਸ਼ਦ ਪੂਰਾ ਤਸਕਰ ਕੀਰਾ,
ਤੇ ਬਾਬਾ ਜੀ ਕਹਿਣ ਲੱਗੇ ਉਹ ਚੋਰ ਜੋ ਵੀ ਸੀ ਨਾ, ਹੁਣ ਸੰਗਤ ਜੀ ਇੱਥੋਂ ਹੁਣ ਬਾਬਾ ਜੀ ਨੇ ਆਪਣੀ ਖੁਦ ਦੀ ਸੱਚਾਈ ਦੱਸਣੀ ਆਰੰਭ ਕਰ ਦਿੱਤੀ ਹੈ। ਧਿਆਨ ਨਾਲ ਸਮਝਣਾ, ਹੁਣ ਇੱਥੋਂ ਜੋ ਵੀ ਗੱਲਾਂ ਆਰੰਭ ਹੋਈਆਂ ਨੇ, ਜੋ ਵੀ ਬਚਨ ਆਰੰਭ ਹੋਏ ਹਨ, ਇਹ ਸਾਰੇ ਦੇ ਸਾਰੇ ਗੁਣ ਬਾਬਾ ਬਦੀ ਚੰਦ ਸਾਹਿਬ ਜੀ ਖੁਦ ਦੇ ਗੁਣ, ਖੁਦ ਦਾ ਸੁਭਾਅ ਇੱਕ ਇੱਕ ਗੱਲ ਖੋਲ੍ਹ ਕੇ ਦੱਸ ਰਹੇ ਹਨ। ਹੁਣ ਪਹਿਲੀ ਗੱਲ ਕੀ ਦੱਸੀ ਬਾਬਾ ਜੀ ਨੇ? ਕੋ ਲਾਗਿਓ ਬੜ ਚੋਰ ਹਠੀਲਾ, ਕਿ ਕੋਈ ਪੱਕਾ ਚੋਰ ਸੀ, ਬੜਾ ਮਜ਼ਬੂਤ, ਪੱਕੇ ਜਿਗਰੇ ਵਾਲਾ, ਬੇਖੌਫ, ਨਿਡਰ। ਤੇ ਹੁਣ ਦੂਜੀ ਗੱਲ ਕੀ ਕਹਿ ਰਹੇ ਹਨ ਆਪ ਦੇ ਬਾਰੇ, ਖੁਦ ਦੇ ਬਾਰੇ? ਮੁਰਸ਼ਦ ਪੂਰਾ ਤਸਕਰ ਕੇਰਾ, ਕਿ ਚੋਰ ਜੋ ਵੀ ਸੀ ਨਾ, ਉਹ ਆਪਣੇ ਮੁਰਸ਼ਦ ਦਾ ਬੜਾ ਪ੍ਰੇਮੀ ਹੈ। ਉਹ ਚੋਰ ਜਿਸ ਨੂੰ ਵੀ ਮੰਨਦਾ ਹੋਵੇਗਾ, ਜਿਸ ਇਸ਼ਟ ਦੀ ਉਪਾਸ਼ਨਾ ਕਰਦਾ ਹੋਵੇਗਾ, ਉਹਨਾਂ ਦਾ ਬੜਾ ਅਨਿੰਨ ਭਗਤ ਹੈ ਉਹ ਚੋਰ।
ਜਿਸ ਤੇ ਤੁਮ ਪੀ ਖੋਜ ਨਾ ਹੀਰਾ,
ਤੇ ਉਹਦੇ ਵਿੱਚ ਗੁਣ ਬੜਾ ਪੱਕਾ ਰਿਹਾ ਹੋਵੇਗਾ, ਤਾਂ ਹੀ ਤੇ ਤੁਸੀਂ ਇੰਨੇ ਬੰਦੇ ਛੱਡੇ, ਇੰਨੇ ਬੰਦਿਆਂ ਨੂੰ ਕਿਹਾ, ਕੋਈ ਤੁਹਾਨੂੰ ਚੋਰ ਦੇ ਬਾਰੇ ਪਤਾ ਨਹੀਂ ਦੱਸ ਸਕਿਆ।
ਸੋ ਮੁਰਸ਼ਦ ਈ ਅਬ ਬਿਲ ਮਾਵੇ,
ਜ਼ਰੂਰ ਇਹ ਤੇ ਗੱਲ ਪੱਕੀ ਹੈ ਕਿ ਉਹ ਚੋਰ ਦਾ ਜੋ ਮੁਰਸ਼ਦ ਰਿਹਾ ਹੋਵੇਗਾ ਨਾ, ਉਹ ਚੋਰ ਜਿਨ੍ਹਾਂ ਨੂੰ ਮੰਨਦਾ ਹੋਵੇਗਾ, ਉਹਨਾਂ ਦਾ ਜਿਹੜਾ ਇਸ਼ਟ ਰਿਹਾ ਹੋਵੇਗਾ, ਉਹਨਾਂ ਦੇ ਇਸ਼ਟ ਦੀ ਕਿਰਪਾ ਕਰਕੇ ਹੀ ਤੁਹਾਨੂੰ ਹੁਣ ਤੱਕ ਪਤਾ ਨਹੀਂ ਲੱਗ ਰਿਹਾ। ਇਹ ਤੇ ਸੱਚ ਹੈ, ਬਾਬਾ ਬਦੀ ਚੰਦ ਸਾਹਿਬ ਜੀ ਜੋ ਗੱਲ ਕਹਿ ਰਹੇ ਹਨ, ਇਹ ਸਾਰੀ ਦੀ ਸਾਰੀ ਕਿਰਪਾ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੈ। ਸਤਿਗੁਰੂ ਜੀ ਨੇ ਸਾਰਿਆਂ ਦੀਆਂ ਮਤਾਂ ਨੂੰ ਫੇਰ ਦੇਣਾ, ਸਾਰਿਆਂ ਦੀ ਮਤ ਤੇ ਪੜਦੇ ਪੈ ਜਾਣਾ, ਕਿਸੇ ਨੂੰ ਸੱਚਾਈ ਦਿਸਣੀ ਨਹੀਂ, ਇਹ ਸੱਚੇ ਪਾਤਸ਼ਾਹ ਜੀ ਦੀ ਪਾਈ ਹੋਈ ਮਾਇਆ ਦਾ ਹੀ ਤੇ ਪ੍ਰਭਾਵ ਹੈ। ਬਾਬਾ ਜੀ ਆਪ ਕਹਿ ਰਹੇ ਹਨ ਕਿ ਉਹ ਚੋਰ ਦਾ ਜੋ ਮੁਰਸ਼ਿਦ ਹੈ ਨਾ, ਚੋਰ ਜਿਨ੍ਹਾਂ ਨੂੰ ਮੰਨਦਾ ਹੋਵੇਗਾ, ਜਿਨ੍ਹਾਂ ਦਾ ਪ੍ਰੇਮੀ ਹੈ, ਜ਼ਰੂਰ ਉਹਨਾਂ ਦੇ ਗੁਰੂ ਨੇ, ਉਹਨਾਂ ਦੇ ਪ੍ਰੇਮੀ ਨੇ ਇਹੋ ਜਿਹੀ ਕੋਈ ਸ਼ਕਤੀ ਕਲਾ ਵਰਤਾਈ ਹੈ, ਜਿਸ ਕਰਕੇ ਤੁਹਾਨੂੰ ਚੋਰ ਦਾ ਪਤਾ ਨਹੀਂ ਲੱਗ ਰਿਹਾ। ਹਾਂਜੀ,
ਪਰੇ ਨਿਸਾ ਕਾਰਜ ਬਣ ਜਾਵੇ,
ਕਿਤੇ ਸੌਖਾ ਹੁੰਦਾ ਬਾਦਸ਼ਾਹ ਜੀ? ਵੇਖੋ ਰਾਤ ਦੇ ਵੇਲੇ ਇੰਨਾ ਔਖਾ ਕਾਰਜ ਕਰ ਜਾਣਾ, ਸ਼ਾਹੀ ਕਿਲੇ ਵਿੱਚੋਂ ਘੋੜਾ ਕੱਢ ਕੇ ਲੈ ਜਾਣਾ। ਸ਼ਾਹਜਹਾਂ ਨੂੰ ਵੀ ਲੱਗਾ ਇਹ ਗੱਲ ਤੇ ਸਹੀ ਹੈ, ਜ਼ਰੂਰ ਸ਼ਾਹਜਹਾਂ ਵੀ ਸੋਚੀ ਪੈ ਗਿਆ, ਹਾਂ ਕੋਈ ਜਾਦੂ ਟੂਣਾ ਕੀਤਾ ਹੋਵੇਗਾ, ਕੋਈ ਕਲਾ ਵਰਤਾਈ ਹੋਵੇਗੀ, ਜਿਸ ਤੇ ਮੇਰੇ ਸਾਰੇ ਸਿਪਾਹੀ ਦਰੋਗੇ ਦੇ ਸਮੇਤ, ਵਜ਼ੀਰਾਂ ਮੰਤਰੀਆਂ ਅਹਿਲਕਾਰਾਂ ਦੇ ਸਮੇਤ ਸਭ ਦੀ ਮਤ ਤੇ ਇੱਕੋ ਵਾਰ ਪਰਦਾ ਫਿੜ ਗਿਆ, ਕਿਸੇ ਦੀ ਬੁੱਧੀ ਕਿਸੇ ਦਾ ਦਿਮਾਗ ਕੰਮ ਹੀ ਨਹੀਂ ਕੀਤਾ, ਸ਼ਾਹਜਹਾਂ ਵੀ ਸੋਚੀ ਪੈ ਗਿਆ। ਹਾਂਜੀ,
ਸੁਨਤ ਸ਼ਾਹ ਗਮਨਿਓ ਤਿਸ ਬਾਰੀ,
ਹੁਣ ਉਸ ਵੇਲੇ ਸੰਗਤ ਜੀ ਬਾਬਾ ਬਦੀ ਚੰਦ ਸਾਹਿਬ ਜੀ ਫਿਰ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਸ਼ਾਹਜਹਾਂ ਬਾਦਸ਼ਾਹ ਹੁਣ ਦੇਰੀ ਨਾ ਲਾਓ, ਜੇ ਤੁਸੀਂ ਚੋਰ ਦਾ ਪਤਾ ਛੇਤੀ ਚਾਹੁੰਦੇ ਹੋ ਨਾ, ਦੇਰੀ ਨਾ ਕਰੋ, ਫਿਰ ਹੁਣ ਛੇਤੀ ਜਾਓ ਆਪਣੇ ਮਹਿਲ ਵਿੱਚ ਜਿੱਥੇ ਤੁਸੀਂ ਵਿਸ਼ਰਾਮ ਕਰਦੇ ਹੋ। ਉਸ ਵੇਲੇ ਸ਼ਾਹਜਹਾਂ ਜਾਣ ਲੱਗਾ ਜੀ,
ਥਿਰਿਓ ਬੁਰਜ ਸੰਮਨ ਕੀ ਬਾਰੀ,
ਜਿੱਥੇ ਸ਼ਾਹੀ ਕਿਲੇ ਦੇ ਵਿੱਚ ਸੰਮਨ ਬੁਰਜ ਹੈ, ਜੋ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਸੰਗਤ ਜੀ ਸਭ ਤੋਂ ਸੁਰੱਖਿਅਤ ਥਾਂ ਮੰਨੀ ਜਾਂਦੀ ਸੀ, ਜਿੱਥੇ ਬੜਾ ਤਕੜਾ ਪੈਰਾ ਹੁੰਦਾ ਸੀ, ਜਾਣੋ ਨਿੱਕੀ ਜੀ ਕੀੜੀ ਜਾਂ ਪੰਛੀ ਵੀ ਪਰਨਾ ਮਾਰ ਸਕਦਾ ਹੋਵੇ, ਉਸ ਥਾਂ ਤੇ ਬਾਦਸ਼ਾਹ ਵਿਸ਼ਰਾਮ ਕਰਦਾ ਸੀ, ਸਭ ਤੋਂ ਸੁਰੱਖਿਅਤ ਥਾਂ ਮੰਨੀ ਜਾਂਦੀ। ਸੋ ਉਸ ਥਾਂ ਤੇ ਬਾਦਸ਼ਾਹ ਚਲਾ ਗਿਆ।
ਗੁਰਮਾਇਆ ਐਸੀ ਪਰਮਾਏ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਾਇਆ, ਸਤਿਗੁਰੂ ਜੀ ਦੀ ਕਲਾ ਨੇ ਸੰਗਤ ਜੀ ਇਹੋ ਜਿਹਾ ਜ਼ੋਰ ਪਾਇਆ, ਇਹੋ ਜਿਹੀ ਕਲਾ ਵਰਤਾਈ, ਕਿਸੇ ਇੱਕ ਵੀ ਬੰਦੇ ਨੂੰ ਸ਼ੱਕ ਨਹੀਂ ਹੋਇਆ, ਇੱਕ ਨੂੰ ਵੀ ਗਿਣ ਕੇ ਕਿਸੇ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਨਹੀਂ ਆ ਰਹੀ, ਕੋਈ ਸੋਚ ਹੀ ਨਹੀਂ ਸਕਦਾ ਕਿ ਇਹ ਕਿਵੇਂ ਹੋ ਰਿਹਾ ਹੈ। ਬਾਬਾ ਜੀ ਜੋ ਕਹਿ ਰਹੇ ਹਨ ਸਾਰੇ ਜੀ ਉਹੀ ਮੰਨੀ ਜਾਂਦੇ, ਬਸ ਇਸ ਤੋਂ ਆਪ ਜੀ ਅੰਦਾਜ਼ਾ ਲਾ ਲੈਣਾ ਸੰਗਤ ਜੀ, ਚਤੁਰ ਦਿਸਾ ਕੀਨੋ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖਿ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਹੈ ਨਾ ਪ੍ਰਤੱਖ ਗੁਰਬਾਣੀ ਦਾ ਬਚਨ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤ ਕਰਕੇ ਵਿਖਾ ਦਿੱਤਾ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਚਤੁਰ ਚੱਕਰ ਮਾਨੇ ਹੈ, ਚਤੁਰ ਚੱਕਰ ਦਾਨੇ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਸੰਸਾਰ ਦੀਆਂ ਚੌਂ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਜੀ ਦਾ ਬਲ ਕੰਮ ਕਰਦਾ ਹੈ। ਵੇਖੋ ਕਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਾਇਆ ਨੇ ਭਰਮਾ ਦਿੱਤਾ, ਕਿਸੇ ਇੱਕ ਦਾ ਵੀ ਦਿਮਾਗ ਕੰਮ ਨਹੀਂ ਕਰ ਰਿਹਾ। ਹਾਂਜੀ,
ਤਥਾ ਕਰੇ ਸਭ ਜਥਾ ਬਤਾਏ।
ਜਾਣੋ ਬਾਬਾ ਜੀ ਨੇ ਨਾ ਕੋਈ ਬੇਹੋਸ਼ ਕਰਨ ਵਾਲੀ ਬੂਟੀ ਸੁੰਘਾ ਦਿੱਤੀ ਹੋਵੇ, ਕੋਈ ਠੱਗ ਬੂਟੀ, ਜੋ ਕਹਿ ਰਹੇ ਹਨ ਬਸ ਚੁੱਪ ਕਰਕੇ ਕਰੀ ਜਾਂਦੇ, ਕੋਈ ਸੁੱਧ ਬੁੱਧ ਕੰਮ ਕਰ ਹੀ ਨਹੀਂ ਰਹੀ ਇਹਨਾਂ ਦੀ ਕਿਸੇ ਦੀ, ਜਾਂ ਜਾਣੋ ਕੋਈ ਨਸ਼ਾ ਵਰਤਿਆ ਹੋਵੇ ਸਾਰਿਆਂ ਨੇ। ਹਾਂਜੀ,
ਟਿਕਿਓ ਦਰੋਗਾ ਆਪਣ ਟਿਕਾਨੇ।
ਜਿਹੜਾ ਦਰੋਗਾ ਸੌਂਦੇ ਖਾਨ ਸੀ, ਉਹਦਾ ਵੀ ਕਿਲੇ ਦੇ ਵਿੱਚ ਇੱਕ ਥਾਂ ਟਿਕਾਣਾ ਬਣਿਆ ਹੋਇਆ ਸੀ, ਜਿੱਥੇ ਉਹ ਸਾਰਿਆਂ ਦੀ ਹਾਜ਼ਰੀ ਲਵਾਉਂਦਾ, ਉਹ ਵੀ ਜਾ ਕੇ ਆਪਣੀ ਥਾਂ ਤੇ ਠਹਿਰ ਗਿਆ, ਰੁਕ ਗਿਆ ਜੀ।
ਤਹਾਂ ਕੁਲਫ ਦੀ ਨਸ ਨਿਜ ਪਾਨੇ।
ਉਸ ਵੇਲੇ ਸੰਗਤ ਜੀ, ਸੌਂਦੇ ਖਾਨ ਆਪਣੇ ਹੱਥੀ ਖੁਦ ਹੀ ਸਾਰੀਆਂ ਚਾਬੀਆਂ, ਨਗਰ ਦੇ ਕੇ ਘਰ ਦੀ ਚਾਬੀ, ਸ਼ਾਹੀ ਕਿਲੇ ਦੇ ਜਿੰਨੇ ਵੀ ਦਰਸ਼ਨੀ ਡਿਉੜੀ, ਵੱਡਾ ਬੂਹਾ, ਦਰਵਾਜ਼ਾ, ਸਾਰਿਆਂ ਦੀਆਂ ਚਾਬੀਆਂ ਇਕੱਠੀਆਂ ਕਰਕੇ ਆਪਣੇ ਹੱਥੀ ਸੌਂਦੇ ਖਾਨ ਹੁਣ ਅੰਤਿਮ ਕਾਰਜ ਕਰਨ ਲੱਗਾ ਹੈ। ਉਹ ਕਾਰਜ ਕਿਹੜਾ ਹੈ? ਬਾਬਾ ਬਦੀ ਚੰਦ ਸਾਹਿਬ ਜੀ ਦੇ ਸਾਹਮਣੇ ਲਿਆ ਕੇ ਉਹਨੇ ਸਾਰੀਆਂ ਚਾਬੀਆਂ ਰੱਖ ਦਿੱਤੀਆਂ। ਜਿਵੇਂ ਅੱਗੇ ਕਥਾ ਵਿਚਾਰ ਆਵੇਗੀ, ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੇ ਕਰਮਣ ਕਰਨਾ।